आत्मा दे सुख लई बेस्टा विजन इलेक्ट्रॉनिक्स लिमिटेड पेश कर देने सौरभ सांझी कुर्बानी।
गुरु जी दी लोड़ होवे गुरु भी अजिहा होवे जै सद शुमा पा गुजरी दे लाल जी वार परवार चौहान बच्चियां कुहाए देवे देश युक्त होवे कुर्बान वाल वाल जी अमृत दा सोमा होवे तपदियां नूं ठार देवे संतां दा सहाई ते प्यारियां दी ढाल जी सारी रात पहरा देवे आप चौकीदार होके सारी रात पहरा देवे आप चौकीदार होके पाप अग विचों लवे सिख नूं निकाल जी
एक दहाड़े सतगुर पासों प्रेम सराही पीती पाग साडे विच लिखी फकीरी सो मस्तक तर लीती पिछला जन्म अकारथ खोया हर की भगत ना कीती अगे समझ चलो नंद लाला पाछे जो बीती सो बीती
शहरां दी नमस्कार है तेरे दर ते मेरा दया साईया मेर कर मेरा वालिया ओटा तेरिया ने असाने तकाईया
ए सभा विच सच कहण लई देओ दिल ते दिमाग नू दलेरिया जागरे पैर तपालका लाजा रख ली सभा दे विच मेरिया
नमस्कार है तेरे दर ते मेरा दया साईया मेर कर मेरा वालिया ओटा तेरिया ने दासा ने तकाईया
ए सभा विच सच कहण लई देओ दिल ते दिमाग नू दलेरिया जागा दे पैर तपालका लाजा रख ली सभा दे विच मेरिया
मान तू नमाणिया दा तिन ताणिया दा ताण वी है सुनिया उगना बख्श असा दे साडे विच ना कोई भी सेवा गोणे
तैनू दाता क्यों नी पाउंदिया हाथ जोड़ करा मेरा ता बथेरिया जागा रे पैर तपालका लाजा रख ली सभा दे विच मेरिया
तेरे ने इशारे चल दे मेरे दातिया पवन ते पानी परम पखंड छड के पूजा तोर दुर्गाई तेरी बाणी
कोई नी दसदा मालिका तकालियां तेरिया जागा रे पैर तपालका लाजा रख रही सभा दे विच मेरिया
जलां विच थाल कर दे अते थलां विच करे असगा तू पातशाह बना दे कंगले अते कीरां नू बना दे शहनशाह तू
इन्हां तों बचा लै दातिया चाड़ आईया ने जो जुलामी हनेरिया जागा रे पैर तपालका लाजा रख ली सभा दे विच मेरिया
ਦੀ ਕਿਆਰੀ ਮਹਿਕ ਪਏ ਦਿਲ ਭੇਟਾ ਤੇਰੇ ਚਰਨੀ ਚੜਾ ਦਿਆਂ
ਇੱਕ ਡਰੇ ਭਲੇਖਿਆਂ ਵਿੱਚੋਂ ਗੱਲਾਂ ਤੇਰੇ ਦਰੋਂ ਸਿੱਖੀ ਏ ਚੰਗੇਰੀਆਂ ਜਾਗਣੇ ਫਿਰ ਤਪਾਲਕਾ ਲਾਜਾਂ ਰੱਖ ਲਈ ਸਵਾਰੇ ਵਿੱਚ ਮੇਰੀਆਂ
ਤੇਰੇ ਦਾਰੇ ਚੌਂਕੀਦਾਰ ਨੇ ਕਈ ਸ਼ਿਵ ਜੀ ਇੰਦਰ ਕਈ ਬਰਮਾ ਲਾਜ ਰੱਖ ਦਰਿਆਂ ਦੀ ਰੇਖਾ ਬਦਲ ਬਣਾ ਦੋ ਸ਼ੁਭ ਕਰਮਾ
ਚਾਰਾ ਕੱਟ ਲਵਾ ਮੰਜ਼ਾ ਲਾਏ ਚੇਰੀਆਂ ਜਾਗਣੇ ਪੈਰ ਤਪਾਲਕਾ ਲਾਜਾਂ ਰੱਖ ਲਈ ਸਵਾਲੇ ਵਿੱਚ ਮੇਰਾ
ਮਨ ਮਨ ਹੋ ਜਾਵੇ ਨਿਰਮਲ ਮਨ ਹੋ ਜਾਵੇ ਜਰ ਨਾਲ ਨੂੰ ਸੁਲੱਖਣਾ ਬਣਾ ਦਿਓ ਮਸਤ ਜਗੀਰ ਸਿੰਘ ਦੀ ਸੇਵਾ ਗੁਰ ਚਰਨਾਂ ਦੇ ਵਿੱਚ ਲਾ ਦਿਓ
ਸਖਾ ਜਾਰਾ ਨਹਿਲ ਬਣੇ ਬਾਟਾਂ ਕੱਟ ਜਾਏ ਮਸਾ ਤਾਇਆ ਖੇਰੀਆਂ ਜਾਗਲੇ ਫਿਰ ਤਪਾਲਕਾ ਲਾਜਾਂ ਰੱਖ ਲਈ ਸਵਾਰੇ ਵਿੱਚ ਮੇਰੀਆਂ
ਪਰਮ ਪੂਜਿਆ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਜੀ ਸਾਡੀ ਅਤੇ ਆਪਣੀ ਹਾਜ਼ਰੀ ਦਰ ਪ੍ਰਵਾਨ ਕਰਦੇ ਹੋਏ ਪਿਆਰ ਵਿੱਚ ਆਓ ਰਸਨਾ ਕਰੋ ਪਵਿੱਤਰ ਗੱਜ ਕੇ ਆਖੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਖਾਲਸਾ ਜੀ ਵੱਲੋਂ ਹੁਕਮ ਹੋਇਆ ਅਸੀਂ ਆਪ ਜੀ ਦੇ ਸਾਹਮਣੇ ਖਾਲਸੇ ਨੇ ਦਿੱਲੀ ਫਤਿਹ ਕਿਵੇਂ ਕੀਤੀ ਇਹ ਇਤਿਹਾਸ ਬੇਨਤੀ ਕਰੀਏ 1790 ਈਸਵੀ ਦੀ ਦਾਸਤਾਂ ਹੈ ਜਦੋਂ ਕਿ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਅਤੇ ਕੌਮ ਦੇ ਮਹਾਨ ਬਾਨੀ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਦੀ ਕਮਾਨ ਥੱਲੇ ਸਾਰਾ ਸਿੱਖ ਪੰਥ ਛੋਟੇ ਛੋਟੇ ਜਥਿਆਂ ਵਿੱਚ ਕੌਮ ਦੀ ਮਹਾਨ ਸੇਵਾ ਆਪਣੇ ਸਿੱਖ ਰਾਜ ਦੇ ਛੋਟੇ ਛੋਟੇ ਖਿੱਤੇ ਬਣਾ ਕੇ ਅਤੇ ਪੂਰਬੀ ਭਾਰਤ ਵਿੱਚ ਰਾਜ ਕਰ ਰਿਹਾ ਸੀ ਦੱਖਣੀ ਭਾਰਤ ਵਿੱਚ ਉਹਨਾਂ ਦਿਨਾਂ ਵਿੱਚ ਮਰਾਠਿਆਂ ਦਾ ਰਾਜ ਸੀ ਜਦੋਂ ਕਿ ਉਹ ਵੀ ਕਦੇ ਸੋਚਾਂ ਸੋਚ ਰਹੇ ਸਨ ਕਿ ਅਸੀਂ ਵੀ ਕਦੇ ਦਿੱਲੀ ਦੇ ਬਾਦਸ਼ਾਹ ਬਣੀਏ ਇੱਧਰ ਦਿੱਲੀ ਉੱਤੇ ਜੋ 700 ਸਾਲ ਲਗਾਤਾਰ ਮੁਗਲੀਆ ਸਲਤਨਤ ਦਾ ਰਾਜ ਚੱਲਦਾ ਆ ਰਿਹਾ ਸੀ ਉਹ ਟਰਨ ਬਾਈ ਟਰਨ ਬਦਲਦਿਆਂ ਬਦਲਦਿਆਂ ਸਮੇਂ ਦੇ ਮੁਤਾਬਕ ਇੱਥੇ ਗੌਰ ਅਲੀ ਸ਼ਾਹ ਆਲਮ ਸਾਨੀ ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਬਣਿਆ ਹੋਇਆ ਸੀ ਜੋ ਕਦੇ ਕਾਦਰ ਹੋਲੇ ਦੀ ਜੰਗ ਵਿੱਚ ਇਹਦੀਆਂ ਅੱਖਾਂ ਵਿੱਚ ਧੂੰਆਂ ਪੈਣ ਕਾਰਨ ਸਮੇਂ ਸਮੇਂ ਨਾਲ ਇਹਦੀਆਂ ਅੱਖਾਂ ਦੀ ਜੋਤ ਘੱਟ ਗਈ ਅੱਖਾਂ ਤੋਂ ਅੰਨਾ ਹੋ ਗਿਆ ਇਹਦੀ ਬੇਗਮ ਸਿਮਰੂ ਬੇਗਮ ਅਤੇ ਵਜ਼ੀਰ ਆਜ਼ਮ ਇਸਦੇ ਕਾਰਕੁਨ ਇਹ ਰਾਜ ਚਲਾ ਰਹੇ ਸਨ ਕੇਵਲ ਦਿੱਲੀ ਦੀਆਂ ਕੰਧਾਂ ਤੱਕ ਹੀ ਮੁਗਲੀਆ ਸਲਤਨਤ ਦਾ ਰਾਜ ਗੌਰ ਅਲੀ ਸ਼ਾਹ ਆਲਮ ਸਾਨੀ ਦਾ ਰਾਜ ਸੀਮਤ ਸੀ ਉਸ ਵੇਲੇ ਸਰਦਾਰ ਬਘੇਲ ਸਿੰਘ ਨੇ ਸੋਚਿਆ ਕਿ ਮਰਹੱਟਿਆਂ ਤੋਂ ਪਹਿਲਾਂ ਜੇ ਅਸੀਂ ਹੱਲਾ ਬੋਲ ਕੇ ਦਿੱਲੀ ਫਤਿਹ ਕਰਕੇ ਅਤੇ ਜਿੱਥੇ ਹੈਦਰੀ ਝੰਡਾ 700 ਸਾਲ ਤੋਂ ਝੁਲਦਾ ਆ ਰਿਹਾ ਉੱਥੇ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਅਤੇ ਖਾਲਸੇ ਦੀ ਫਤਿਹ ਪਾਈ ਜਾਏ ਹਿੰਦੁਸਤਾਨ ਦੇ ਸਾਰੇ ਸੰਸਕ੍ਰਿਤ ਨੂੰ ਪੂਜਣ ਵਾਲਿਆਂ ਸੱਭੇ ਸਾਂਝੀ ਵਾਲ ਸਦਾਇਣ ਕੋਈ ਨਾ ਦਿੱਸੇ ਮਹਾਰਾਜ ਜੀ ਜੋ ਖਾਲਸਾ ਕੌਮ ਦੇ ਬਾਨੀ ਖੰਡੇ ਬਾਟੇ ਦੇ ਅੰਮ੍ਰਿਤ ਛੱਕ ਕੇ ਸਾਰੀਆਂ ਕੌਮਾਂ ਦੇ ਲੋਕ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੇਸਰੀ ਨਿਸ਼ਾਨ ਥੱਲੇ ਇਕੱਤਰ ਹੋਏ ਸਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਥੱਲੇ ਸਾਰਾ ਖਾਲਸਾ ਪੰਥ ਕੰਮ ਕਰ ਰਿਹਾ ਸੀ ਉਸ ਵੇਲੇ ਕੌਮ ਵਿੱਚ ਤਿੰਨ ਮਹਾਨ ਜਰਨੈਲ ਸਨ ਜੋ ਬਘੇਲ ਸਿੰਘ ਦੇ ਨਾਮ ਨਾਲ ਸਤਿਕਾਰੇ ਜਾਂਦੇ ਸਨ ਸਰਦਾਰ ਬਘੇਲ ਸਿੰਘ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਸਰਦਾਰ ਬਘੇਲ ਸਿੰਘ ਜੀ ਪੁਸੇ ਜ਼ਿਲ੍ਹਾ ਅੰਮ੍ਰਿਤਸਰ ਸਰਦਾਰ ਬਘੇਲ ਸਿੰਘ ਜੀ ਵੱਡੀ ਝਬਾਲ ਦੇ ਰਹਿਣ ਵਾਲੇ ਜੋ ਉਹਨਾਂ ਦਿਨਾਂ ਵਿੱਚ ਸਲੋਦੀ ਨਗਰ ਵਿੱਚ ਰਿਹਾ ਕਰਦੇ ਸਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਗੀ ਇਹ ਤਾਰਕ ਇਹ ਸਾਰੇ ਕੌਮ ਦੀ ਮਹਾਨ ਸੇਵਾ ਕਰ ਰਹੇ ਸਨ ਪਰ ਸਾਰਿਆਂ ਤੋਂ ਸੀਨੀਅਰ ਸਾਰਿਆਂ ਤੋਂ ਮੁੱਖ ਆਗੂ ਕੌਮ ਦਾ ਫਖਰੇ ਕੌਮ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੀ ਸਲੋਦੀ ਵਿੱਚ ਬੈਠੇ ਹੋਏ ਸਰਦਾਰ ਬਘੇਲ ਸਿੰਘ ਨੇ ਖਾਲਸੇ ਦੀ एक कतरता बुलाई, उस कतरता विच गुरमता कीता गया। खालसा हमेशा ही गुरु नूं मुख रख के गुरमता पास करता है। गुरमता पास कीता कि जे दिल्ली दे राज उत्ते, दिल्ली दे तख्त उत्ते खालसे दा राज इन्हां दिनां विच ना हो सकिया तां कदे सानूं समा नहीं मिल सकेगा। इस करके 1790 ईस्वी नूं खालसे ने गुरमता सोध के अरे जो पत्रकार भेजिया खालसे रूप जिथे जिथे तक सरदार जस्सा सिंह आलू वालिया, सरदार जस्सा सिंह रामगढ़िया, सरदार सुखा सिंह माड़ी कंबोगी, ये तालक होर गुरु के लाल सरदार अमर सिंह जी, सरदार आला सिंह पटियाले वाले का पुत्र जिथे भी कितने होण उथे उथे पहुंचने की कृपालता करो ताकि सलौदी में बैठ के विचार करके अरे दिल्ली को फतेह करने यत्न किया जाए। उस वे जो सिंघा ने गुरमता किया उसका वातावरण कवि की कलम ने इवों बेनती की है जी।
लिखिया मर्द बगेर सिंह सूर मैंने सिंगो सिक्की दी शान वधाओ रड़के शेरा सामने गिद्दड़ा बरकना नहीं दुश्मन दला नू चने च बोल के
चो सूद लइए दुश्मन दला नू होश पला दईए दिल्ली लाल किले उत्ते बोल हल्ला सिखा राज दे चंडे चोला दईए
बगेर सिंह सूर मैंने सिंगो सिक्की दी शान वधाओ रड़के शेरा सामने गिद्दड़ा बरकना नहीं दुश्मन दला नू चने च बोल के
तेग में आन चो सूद लइए दुश्मन दला नू होश पला दईए दिल्ली लाल किले उत्ते बोल हल्ला सिखा राज दे चंडे चोला दईए
जेड़ी दिल्ली ने दिलानू परखे आए आपां उसनू परख विच पा रहीए रहे आकड़े जो आकड़ खान बनके पौने आकड़ी ताई चुका दईए
तमा भी नेरी चाक रखना आपां विछड़े यार मला दईए दिल्ली लाल किले उत्ते बोल हल्ला सिखा राज दे झंडे चला दईए
शीस लत्था मावे पातशाह दा सिख देग दे विच उबल आए रू सारिया आरे ने चीर पाए सिखा रुसे आराम मना लियाए
सच्ची श्रद्धांजलि सतगुरां नू शीस लगने ते होर ला दईए दिल्ली लाल किले उत्ते बोल हल्ला सिखा राज दे झंडे चोला दईए
यारी तकड़ी ने सही तलिया नहीं हो जेड़ी तकड़ी ने सही तलिया नहीं उस तकड़ी दे शाबे हार दईए हिक्का जेड़िया हुक्म चला दिया ने तीर मार के छातियां पाड़ दईए
पशियां ताकदा सतगुरां ने उठो पर्वतां ताईं हला दईए दिल्ली लाल किले उत्ते बोल हल्ला सिखा राज दे चंडे चोला दईए
बैठदे ने उत्थे गुरु के सिंह सजा दईए ऐली ऐली करदे मोमन नित जिथे नोक तेग दी नाल पजा दईए
सूद पगौदियां बोल हल्ले पर के मौत दे जाम पला दईए दिल्ली लाल किले उत्ते बोल हल्ला सिखा राज दे चंडे चोला दईए
सारियां दे सिख होण जिथे हो मिसलां सारियां दे सिख होण जिथे पंथ खालसे दा हुक्म सारियां नूं एक दूसरे नूं रुके भेज देने गुरु पंथ दे राज दुलारियां
नूं अंचल बली वांगर सूर वीर बनके चिल्ले चार के तीर चला दईए दिल्ली लाल किले उत्ते बोल हल्ला सिखा राज दे चंडे चोला दईए
जस्सा सिंह रामगढ़िया
ਨਿੱਕੇ ਨਾਲ ਪਹੁੰਚੋ ਦਲਾਂ ਸਾਰਿਆਂ ਨੂੰ, ਜਿੱਤ ਪੈਰ ਚੁੰਮੇ ਸਦਾ ਏਕਤਾ ਦੇ, ਪੁੱਜੋ ਪਲਾਂ ਵਿੱਚ ਛੱਡ ਜਕਾਰਿਆਂ ਨੂੰ,
ਇਹ ਦਿੱਲੀ ਤਖਤੋਂ ਬਣ ਜੇ ਆ ਪੰਥ ਖਾਲਸੇ ਦਾ, ਜੁਰਮੀ ਰਾਜ ਦੇ ਪੂਰਤਾ ਲਾ ਦੇਈਏ, ਦਿੱਲੀ ਲਾਲ ਕਿਲੇ ਉੱਤੇ ਬੋਲ ਹੱਲਾ, ਸਿੱਖ ਰਾਜ ਦੇ ਝੰਡੇ ਚੁਲਾ ਦੇਈਏ।
ਨਿਰਮਲ ਸੁਲੱਖਣੇ ਨੂੰ ਆਖਿਆ ਮਸਤਾਂ ਨੇ, ਨਿਰਮਲ ਸੁਲੱਖਣੇ ਨੂੰ, ਇਕੱਠੇ ਹੋ ਕੇ ਆ ਜਰਨੈਲ ਸਾਰੇ, ਜਥੇਦਾਰ ਪੁੱਜੋ ਦਲਾਂ ਸਾਰਿਆਂ ਦੇ, ਕੁੱਟ ਕੱਢੀਏ ਮੁਗਲ ਬਲ ਫੇਰ ਸਾਰੇ,
ਰੋਕੀਏ ਕਾਫਰਾਂ ਨੂੰ, ਨੇਕ ਦਲੀ ਦੇ ਨਾਮ ਸਲਾਹ ਦੇਈਏ, ਦਿੱਲੀ ਲਾਲ ਕਿਲੇ ਉੱਤੇ ਬੋਲ ਹੱਲਾ, ਸਿੱਖ ਰਾਜ ਦੇ ਝੰਡੇ ਚਲਾ ਦੇਈਏ।
ਇਹ ਗੁਰਮਤੇ ਦੀਆਂ ਕਾਪੀਆਂ ਕਰਕੇ ਖਾਲਸਾ ਪੰਥ ਜਿੱਥੇ ਜਿੱਥੇ ਵੀ ਰਹਿੰਦਾ ਸੀ, ਘੋੜ ਅਸਵਾਰਾਂ ਦੇ ਹੱਥਾਂ ਵਿੱਚ ਦੇ ਕੇ ਅਤੇ ਉਹਨਾਂ ਤੱਕ ਪਹੁੰਚਾਈਆਂ ਗਈਆਂ। ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਇਹ ਹੁਕਮ ਪਹੁੰਚਿਆ, ਕਿਉਂਕਿ ਕੌਮ ਦੇ ਸਿੰਘ ਸਾਹਿਬ ਨੂੰ ਹੁਕਮ ਨਹੀਂ ਹੁੰਦਾ। ਸਰਦਾਰ ਬਘੇਲ ਸਿੰਘ ਵੱਲੋਂ ਬੇਨਤੀ ਸੀ, ਵਰਨਾ ਕੌਮ ਦਾ ਸਿੰਘ ਸਾਹਿਬ ਸਰਦਾਰ ਜੱਸਾ ਸਿੰਘ ਆਲੂਵਾਲੀਆ, ਜਿਹਨੇ ਸਾਰੀ ਕੌਮ ਦੇ ਜਿੱਥੇ ਜਿੱਥੇ ਵੀ ਜਰਨੈਲ ਰਹਿੰਦੇ ਸਨ ਉਹਨਾਂ ਜਰਨੈਲਾਂ ਨੂੰ ਆਪਣੇ ਵੱਲੋਂ ਹੁਕਮਨਾਮੇ ਜਾਰੀ ਕਰ ਦਿੱਤੇ ਕਿ ਸਰਦਾਰ ਬਘੇਲ ਸਿੰਘ ਜੋ ਝਬਾਲ ਨਗਰ ਦੇ ਰਹਿਣ ਵਾਲਾ ਹੈ, ਜਿੱਥੋਂ ਦੀ ਮਾਤਾ ਭਾਗੋ ਹੈ, ਉਹ ਸਲਾਦੋ ਨਗਰ ਉਹ ਸਲੋਦੀ ਨਗਰ ਵਿੱਚ ਬੈਠਾ ਹੈ, ਇਸ ਕਰਕੇ ਉਹਦੀ ਇਮਦਾਦ ਲਈ, ਜਿਸ ਕਾਰਜੇ ਲਈ, ਜਿਸ ਕੰਮ ਲਈ ਉਸਨੇ ਗੁਰਮਤਾ ਕੀਤਾ ਹੈ, ਉਹ ਬੜੇ ਚੜ੍ਹਦੀ ਕਲਾ ਦਾ ਅਹਿਮ ਫੈਸਲਾ ਹੈ, ਇਸ ਕਰਕੇ ਉਹਦੇ ਨਾਲ ਸਾਨੂੰ ਮੋਢੇ ਨਾਲ ਮੋਢਾ ਜੋੜ ਕੇ ਅਤੇ ਉਸਦਾ ਸਹਿਯੋਗ ਦੇਣਾ ਚਾਹੀਦਾ ਹੈ। ਚੜ੍ਹਦੀ ਕਲਾ ਨਾਲ ਸਾਨੂੰ ਉਸਦੀ ਇਮਦਾਦ ਕਰਨੀ ਚਾਹੀਦੀ ਹੈ। ਖਾਲਸਾ ਦੂਰ ਦਰੇਡੇ ਜਿੱਥੇ ਵੀ ਪਤਾ ਲੱਗਾ, ਕਿਸੇ ਨੇ ਕਿਸੇ ਨੂੰ ਉਡੀਕਿਆ ਨਹੀਂ, ਖਾਲਸਿਆ ਪੈਰੀਆਂ ਕਰਕੇ ਅਤੇ ਸਲੌਦੀ ਨਗਰ ਨੂੰ ਵਹੀਰਾ ਕੱਟ ਕੇ ਤੁਰਦਾ ਬਣਿਆ। ਸਰਦਾਰ ਜੱਸਾ ਸਿੰਘ ਆਪਣੀ ਕਮਾਂਡ ਥੱਲੇ ਕੋਈ 6000 ਜਵਾਨ ਲੈ ਕੇ ਚੱਲਿਆ। ਸਰਦਾਰ ਜੱਸਾ ਸਿੰਘ ਜੀ ਰਾਮਗੜੀਆ 6000 ਦੀ ਕਮਾਂਡ ਕਰਦਾ ਹੋਇਆ ਪਹੁੰਚਿਆ। ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਬੋਗੀ ਵਾਲਾ, ਇਹ ਵੀ 6000 ਜਵਾਨ ਲੈ ਕੇ, ਇਹ ਵੀ ਆਪਣੀ ਕਮਾਂਡ ਕਰਦਾ ਹੋਇਆ ਸਲੌਦੀ ਨਗਰ ਵੱਲ ਨੂੰ ਚਾਲੇ ਮਾਰ ਤੁਰਿਆ। ਸਰਦਾਰ ਅਮਰ ਸਿੰਘ ਜੋ ਸਰਦਾਰ ਆਲਾ ਸਿੰਘ ਮਹਾਰਾਜੇ ਪਟਿਆਲੇ ਦਾ ਸਪੁੱਤਰ ਸੀ, ਜਿਸਨੇ ਸਰਦਾਰ ਨਵਾਬ ਕਪੂਰ ਸਿੰਘ ਪਾਸੋਂ ਅੰਮ੍ਰਿਤ ਛਕ ਕੇ ਅਤੇ ਸਰਦਾਰ ਆਲਾ ਸਿੰਘ ਤਿਆਰ ਪ੍ਰਤਿਆਰ ਹੋਇਆ ਸੀ, ਉਸ ਆਲਾ ਸਿੰਘ ਦਾ ਸੁਪੁੱਤਰ ਸਰਦਾਰ ਅਮਰ ਸਿੰਘ, ਇਹ ਵੀ 6000 ਦੀ ਕਮਾਂਡ ਕਰਦਾ ਇੱਥੇ ਪਹੁੰਚਿਆ। ਸਰਦਾਰ ਬਘੇਲ ਸਿੰਘ ਦੀ ਅਗਵਾਈ ਵਿੱਚ ਤਕਰੀਬਨ 6000 ਲੋਕ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਮੌਤ ਦੇ ਗਾਣੇ ਬੰਨ ਕੇ ਇਸ ਜਿੱਤ ਦੀ ਉਮੀਦ ਨਾਲ ਤੋਰਿਆ ਕਿ ਜਿਸ ਦਿੱਲੀ ਦੇ ਤਖ਼ਤ ਉੱਤੋਂ ਸਦਾ ਹੀ ਹਿੰਦੂ ਸਿੱਖ ਉੱਤੇ ਜ਼ੁਬਰ ਹੁੰਦਾ ਰਿਹਾ, ਸੰਸਕ੍ਰਿਤੀ ਉੱਤੇ ਧੱਕੇਸ਼ਾਹੀ ਕੀਤੀ ਜਾਂਦੀ ਰਹੀ, ਉਸ ਰਾਜ ਉੱਤੇ ਅਗਰ ਜੇ ਖਾਲਸਾ ਕੌਮ ਫਤਿਹ ਪਾ ਕੇ ਸਾਨੂੰ ਸਦਾ ਲਈ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਇਸ ਜ਼ੁਲਮੀ ਰਾਜ ਤੋਂ ਬਚਾ ਲਵੇ ਤਾਂ ਚੜ੍ਹਦੀ ਕਲਾ ਨਾਲ ਆਪਾਂ ਉਸਦਾ ਸਾਥ ਦੇਈਏ। ਮਾਵਾਂ ਨੇ ਆਪਣੇ ਪੁੱਤਰ ਤੋਰੇ, ਨੌਜਵਾਨ ਦੇਵੀਆਂ ਨੇ ਆਪਣੇ ਪਤੀ ਤੋਰੇ, ਦੇਵਰ ਭਰਜਾਈਆਂ ਨੇ ਤੋੜ ਦਿੱਤੇ, ਭੈਣਾਂ ਨੇ ਵੀਰਾਂ ਨੂੰ ਗਾਨੇ ਬੰਨ ਕੇ ਤੋੜ ਦਿੱਤਾ। ਇਹ 30000 ਦਾ ਇਕੱਠ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਕਮਾਂਡ ਥੱਲੇ ਸਲੌਦੀ ਨਗਰ ਵਿੱਚ ਇਕੱਤਰ ਹੋ ਗਿਆ। ਗੁਰੂ ਪੰਥ ਖਾਲਸਾ ਹਮੇਸ਼ਾ ਹੀ ਜਦੋਂ ਕੋਈ ਕੰਮ ਆਰੰਭ ਕਰਦਾ ਹੈ ਉਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨ ਓਟ ਆਸਰਾ ਲੈਂਦਾ ਹੈ। ਗੁਰਬਾਣੀ ਇਸ ਜੱਗ ਮੇਂ ਚਾਨਣ, ਸੰਸਾਰ ਵਿੱਚ ਹਨੇਰਿਆਂ ਨੂੰ ਦੂਰ ਕਰਨ ਵਾਲੀ ਇਹ ਸਰਬਸਾਂਝੀ ਗੁਰਬਾਣੀ ਹੈ, ਜਿਸ ਕਰਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸਾਰਾ ਖਾਲਸਾ ਇਕੱਠਾ ਹੋ ਗਿਆ, ਸਾਰੇ ਖਾਲਸੇ ਨੇ ਬੈਠ ਕੇ ਗੁਰਦੇਵ ਦੀਆਂ ਚਰਨਾਂ ਵਿੱਚ ਅਰਦਾਸ ਬੇਨਤੀਆਂ ਕੀਤੀਆਂ, ਸਨਮੁੱਖ ਹੋ ਗਏ ਗੁਰਦੇਵ ਦੀਆਂ ਚਰਨਾਂ ਵਿੱਚ, ਖਾਲਸੇ ਨੇ ਅਰਦਾਸ ਕੀਤੀ, ਜੋਦੜੀ ਕੀਤੀ, ਰਿਕੁਐਸਟ ਕੀਤੀ, ਪ੍ਰਾਰਥਨਾ ਕੀਤੀ ਕਿ ਹੇ ਅਕਾਲ ਪੁਰਖ ਪਿਤਾ, ਅਸੀਂ ਦਿੱਲੀ ਉੱਤੇ ਫਤਿਹ ਯਾਬੀ ਕਰਨੀ ਚਾਹੁੰਦੇ ਹਾਂ, ਆਹ ਮਹਾਨ ਬਖਸ਼ਿਸ਼ ਕਰੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਬਖਸ਼ਿਆ, ਸੋਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਲੋਵਾ ਵਾਲ ਨਾ ਵਿੰਦਾ ਹੋਆ, ਤਾਂ ਗੁਰੂ ਕੇ ਸਿੱਖ ਗਦ ਗਦ ਬਾਗੋ ਬਾਗ ਹੋਏ, ਖੁਸ਼ੀਆਂ ਦੇ ਜਨਕਾਰੇ ਛੱਡਦੇ ਹੋਏ ਦਿੱਲੀ ਨੂੰ ਚਾਲੇ ਮਾਰ ਕੇ ਗੁਰੂ ਕਾ ਖਾਲਸਾ ਹੇ ਇਹਨੂੰ ਤਿਆਰੀ ਕਰਕੇ ਤੁਰ ਪਿਆ ਬਈ।
ਰਲ ਕੇ ਸਾਰੇ ਪੰਥ ਨੇ ਕੀਤਾ ਅਰਦਾਸਾ, ਪਾਰਾ ਕਰ ਦਿਓ ਸਤਿਗੁਰੋ ਸਿੱਖੀ ਦਾ ਪਾਸਾ,
ਇਹ ਤਨ ਤਨ
ਰਲ ਕੇ ਸਾਰੇ ਪੰਥ ਨੇ ਕੀਤਾ ਅਰਦਾਸਾ, ਪਾਰਾ ਕਰ ਦਿਓ ਸਤਿਗੁਰੋ ਸਿੱਖੀ ਦਾ ਪਾਸਾ।
ਧਰਮੀ ਧਰਮ ਕਮਾਉਣ ਲਈ ਕਰ ਤੁਰੇ ਤਿਆਰੇ, ਚੜੇ ਸਿੰਘ ਦਸਮੇਸ਼ ਦੇ ਛੱਡ ਕੇ ਜੰਕਾਰੇ,
ਜੀਬਾਂ ਕੱਢੀਆਂ ਪੱਥਿਓ ਨਾਗਾਂ ਜੋ ਤੀਰਾਂ, ਮੌਤ ਨੂੰ ਵਾਜਾਂ ਮਾਰੀਆਂ ਹੋਣੀ ਦਿਆਂ ਵੀਰਾਂ,
ਜਿਸ ਤਾਰਾ ਅੱਗ ਦੇ ਅੰਗਿਆਰੇ, ਚੜੇ ਸਿੰਘ ਦਸਮੇਸ਼ ਦੇ ਛੱਡ ਕੇ ਜੰਕਾਰੇ,
ਰੇਤਾਂ ਦੇ ਨਾਲ ਮਾਜ ਲੈ ਹਥਿਆਰ ਜੰਗਾਲੇ, ਰੇਤਾਂ ਦੇ ਨਾਲ ਮਾਜ ਲੈ ਹਥਿਆਰ ਜੰਗਾਲੇ, ਹੱਥੀ ਤੇ ਗਾਂ ਸੂਤੀਆਂ ਤੇ ਮੋਢੀ ਢਾਲੇ,
ਬਿਜਲੀ ਵਾਂਗਰ ਮਾਰਦੇ ਚੱਕਰ ਚਮਕਾਰੇ, ਚੜੇ ਸਿੰਘ ਦਸਮੇਸ਼ ਦੇ ਛੱਡ ਕੇ ਜੰਕਾਰੇ,
ਕੁਮਾਰੀ ਨੇਤਰੀ ਤੇ ਖੜੇ ਮੁਸ਼ਹਿਰੇ, ਰਾਜ ਕਰੇਗਾ ਖਾਲਸਾ ਸਿੰਘ ਸੂਰੇ ਕਹਿਰੇ,
ਖਾਂਦੀ ਉਰੇ ਜਾਣ ਨਾ ਮਾਰਨ ਲਲਕਾਰੇ, ਚੜੇ ਸਿੰਘ ਦਸਮੇਸ਼ ਦੇ ਛੱਡ ਕੇ ਜੰਕਾਰੇ,
ਪਵੇ ਜੱਲੀਆਂ ਜਦ ਹਿਣਕਣ ਘੋੜੇ, ਰਣ ਚ ਪਾਉਂਦੇ ਜੱਲੀਆਂ ਜਦ ਹਿਣਕਣ ਘੋੜੇ, ਫੁੱਲ ਜ਼ੁਲਮ ਦੇ ਜਾਣਗੇ ਵਿੱਚ ਪਲਾ ਮਰੋੜੇ,
ਦਿੱਲੀ ਦਾ ਜੋ ਪਰਾਂ ਵਿੱਚ ਲਾਉਂਦੇ ਸੀ ਨਾਰੇ, ਚੜੇ ਸਿੰਘ ਦਸਮੇਸ਼ ਦੇ ਛੱਡ ਕੇ ਜੰਕਾਰੇ,
ਸੂਤੇ ਚਮਕਦੇ ਤੇ ਤੀਰ ਕਮਾਨੇ, ਨਾਲ ਕਾਲ ਦੇ ਸੂਰਮੇ ਪਾ ਤੁਰੇ ਜਰਾਨੇ,
ਤੋੜੇ ਤੇ ਚੜ ਚਮਕਾਰੇ ਸੋਨੇ ਦਸਤਾਰੇ, ਚੜੇ ਸਿੰਘ ਦਸਮੇਸ਼ ਦੇ ਛੱਡ ਕੇ ਜੰਕਾਰੇ,
ਸਤਿ ਸ੍ਰੀ ਅਕਾਲ ਦੇ ਜੰਕਾਰੇ ਬੋਲੇ, ਸਤਿ ਸ੍ਰੀ ਅਕਾਲ ਦੇ ਜੰਕਾਰੇ ਬੋਲੇ, ਹੱਥਾਂ ਦੇ ਵਿੱਚ ਗੋਲੀਏ ਮਰਦਾਂ ਨੇ ਤੋਲੇ,
ਤੋੜਨ ਤੁਰ ਪੈ ਸੂਰਮੇ ਅੰਬਰ ਦੇ ਤਾਰੇ, ਚੜੇ ਸਿੰਘ ਦਸਮੇਸ਼ ਦੇ ਛੱਡ ਕੇ ਜੰਕਾਰੇ,
ਤੋਰੇ ਪਤੀ ਹੱਸ ਦੇ ਵਰਪੁਰ ਜਾਈਆਂ, ਨਿਰਮਲ ਸਿੰਘ ਸੁਲੱਖਣੇ ਲੈਂਦੇ ਅੰਗੜਾਈਆਂ,
ਮਸਤ ਜਰਨੈਲ ਕਈ ਤੁਰ ਤੋਂ ਸਤਕਾਰੇ, ਚੜੇ ਸਿੰਘ ਦਸਮੇਸ਼ ਦੇ ਛੱਡ ਕੇ ਜੰਕਾਰੇ,
ਗੁਰੂ ਦਾ ਓਟ ਆਸਰਾ ਲੈ ਕੇ ਮੋਹੇ ਮਰਨੇ ਕਾ ਚਾਉ ਹੈ ਮਰੂ ਤਹਾਰ ਕੇ ਦੁਆਰ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਦੀਆਂ ਲਾਈਨਾਂ ਉਚਾਰ ਦਿਓ ਇਹ ਗੁਰੂ ਕੇ ਸਿੱਖ, ਚਾਲੇ ਮਾਰ ਕੇ ਦਿੱਲੀ ਨੂੰ ਵਹੀਰਾ ਘਾ ਤੁਰੇ, ਮਜਨੂੰ ਦੇ ਟਿੱਲੇ ਉੱਤੇ ਆਣ ਕੇ 30,000 ਦੇ ਕਾਫਲੇ ਨੇ, 30,000 ਦੇ ਜਥੇ ਨੇ, ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੀ ਕਮਾਨ ਥੱਲੇ ਇੱਥੇ ਆਣ ਕੇ ਮੋਰਚੇ ਗੱਡ ਲਏ, ਕੁਛ ਸੂਰਬੀਰ ਬਹਾਦਰਾਂ ਨੂੰ ਇਹ ਭੇਜਿਆ ਗਿਆ ਕਿ ਦਿੱਲੀ ਵਿੱਚ ਫਿਰ ਕੇ ਗੁਫੀਆ ਰਿਪੋਰਟ ਲਈ ਜਾਏ ਕਿ ਕਿਸ ਦਰਵਾਜ਼ੇ ਉੱਤੇ ਮੁਗਲੀਆ ਸਲਤਨਤ ਦਾ ਜ਼ਿਆਦਾ ਜ਼ੋਰ ਹੈ, ਕਿਸ ਦਰਵਾਜ਼ੇ ਉੱਤੇ ਪਹਿਰੇ ਬੇਕਾਬੂ ਹਨ ਅਤੇ ਉੱਥੇ ਕੰਟਰੋਲ ਕੀਤਾ ਜਾ ਸਕੇ। ਇਸ ਤਰੀਕੇ ਨਾਲ ਗੁਰੂ ਕਿਆ ਸਿੱਖਾਂ ਨੇ ਰਾਤੋ ਰਾਤ ਇਹ ਸਾਰੀ ਰਿਪੋਰਟ ਲਈ ਅਤੇ ਸੁਬਾਹ ਆਣ ਕੇ ਆਪਣੇ ਜਰਨੈਲ ਸਰਦਾਰ ਜੱਸਾ ਸਿੰਘ ਆਲੂ ਵਾਲੀਏ, ਸਰਦਾਰ ਜੱਸਾ ਸਿੰਘ ਰਾਮਗੜੀਏ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਗੀ, ਸਰਦਾਰ ਅਮਰ ਸਿੰਘ ਪਟਿਆਲੇ ਵਾਲੇ ਅਤੇ ਸਰਦਾਰ ਬਘੇਲ ਸਿੰਘ ਜੀ ਨੂੰ ਆਣ ਬੇਨਤੀ ਕੀਤੀ ਕਿ ਅਜਮੇਰੀ ਦਰਵਾਜ਼ਾ ਜੋ ਦਿੱਲੀ ਦਾ ਬਹੁਤ ਤਗੜਾ ਗੇਟ ਹੈ ਉਸਦੇ ਉੱਤੇ ਬਹੁਤ ਵੱਡਾ ਪਹਿਰਾ ਹੈ, ਬੜਾ ਕਰੜਾ ਪਹਿਰਾ ਹੈ, ਇਸ ਕਰਕੇ ਅਜਮੇਰੀ ਦਰਵਾਜ਼ੇ ਵਾਲਾ ਅਗਰ ਆਪਾਂ ਮੋਰਚਾ ਤੋੜ ਕੇ ਦਿੱਲੀ ਵਿੱਚ ਦਾਖਲ ਹੋ ਜਾਈਏ ਤਾਂ ਹੀ ਆਪਾਂ ਦਿੱਲੀ ਫਤਿਹ ਕਰ ਸਕਦੇ ਹਾਂ। ਤਾਂ ਗੁਰੂ ਕਿਆ ਸਿੱਖਾਂ ਨੇ 5 ਹਿੱਸਿਆਂ ਵਿੱਚ ਫੌਜ ਨੂੰ ਵੰਡ ਦਿੱਤਾ, ਉੱਤਰ ਦੱਖਣ ਪੂਰਬ ਅਤੇ ਪੱਛਮ ਦੀਆਂ 4 ਕਮਾਂਡਾਂ, 6,000 ਜਵਾਨ, 4 ਜਰਨੈਲਾਂ ਨੂੰ ਜੇ ਅੱਗੇ ਤੋਰ ਦਿੱਤਾ ਗਿਆ। सरदार बघेर सिंह की अगवाई में 6000 जवान ये पिछे रखा गया राखवी फौज क्योंकि मोक्या उत्ते जिहड़े बन्नों फौज शिकस्त खांदी जापे उस बन्नों ये इमदाद नहीं मगर पहुंच सके ताकि दिल्ली फतेह करके ही खालसा वापस मुड़ सके। इस तरह खालसे ने उस मजनू के टिले उत्तों तैयारी की जिस मजनू के टिले उत्ते कदे गुरु हरगोबिंद साहब जी आण के बैठे सन। इन्हां तों पहलां इत्थे एक पीर गुरु नानक देव जी का प्यारा भाई मजनू जी होया जिसनों लोग मजनू नाल सत्कार दे सन। गुरु नानक नूं याद करदा करदा सतगुरु नानक देव जी के चरणों का पहुड़ा बन चुका सी। तां उस वेले सतगुरु नानक देव जी के चरण सेवक के कोल सतगुरु नानक देव जी मजनू के टिले उत्ते ही पहुंचे सन। तां उस वेले इस मजनू के टिले उत्ते ही मेरे गुरु हरगोबिंद साहब जी नूं जहांगीर ने जदों बुलाया सी नज़रबंद करन वास्ते तां उस वेले शेर शिकार भी इस मजनू के टिले उत्ते बैठ के ही किया गया सी। यह तीसरी बार खालसा पंथ का महान इकट्ठ इत्थे आण के होया कि मजनू के टिले उत्तों खालसे ने तैयारी करके अते दिल्ली फतेह करन वास्ते फैसला किया। खालसे ने फैसला करके अते दिल्ली उत्ते गुरदेव दे चरणों विच बेनतियां करके तलवारां सूतियां अते दिल्ली उत्ते हल्ला है ਕਿਉਂ ਬੋਲ ਦਿੱਤਾ ਬਈ
ਸਿੰਘਾਂ ਦੀ ਸ਼ਹਿਰ ਦਿੱਲੀ ਵਿੱਚ ਚਲਦੀ ਤਲਵਾਰ ਸੀ ਮਰਦਾਂ ਨੂੰ ਸਜਦੇ ਕਰਦੀ ਮੌਤ ਮਟਿਆਰ ਸੀ ਨਿਮਰਤਾ ਸੋਭਾ ਖਟਦੀ ਚੁੱਕਿਆ ਅਹੰਕਾਰ ਸੀ ਮੁਗਲਾਂ ਦੀ ਧਾਰ ਸਿੰਘਾਂ ਦੇ ਸਾਹਵੇ ਨਾਲ ਖੜਦੀ ਸੀ ਢਾਲਾਂ ਤੇ ਤੇਗ ਵੱਜ ਕੇ ਕਿਸਮਤ ਪਈ ਕਰਦੀ ਸੀ ਢਾਲਾਂ ਤੇ ਤੇਗ ਖੜਕਦੀ
ਦਿੱਲੀ ਵਿੱਚ ਸ਼ੋਰ ਮਚਾਤਾ ਸਿੰਘਾਂ ਸਤਿਕਾਰਿਆਂ ਨੇ ਮੁਗਲਾਂ ਨੂੰ ਭਾਜੜ ਪਾਤੀ ਗੁਰੂ ਦਲਾਰਾਂ ਨੇ ਸਿੰਘਾਂ ਨੂੰ ਸਜਦੇ ਕੀਤੇ ਵੱਡਿਆਂ ਅਹੰਕਾਰਾਂ ਨੇ ਬੇਰਾਂ ਦੇ ਵਾਂਗ ਸੀਸ ਪੈ ਮੁਗਲਾਂ ਨੇ ਚੜਦੇ ਸੀ ਧਰਕੇ ਦੇ ਸੀ ਤਰੀ ਦੇ ਧਰਮੀ ਸਿੰਘ ਲੜਦੇ ਸੀ ਧਰਕੇ ਦੇ ਸੀ ਤਰੀ ਦੇ
ਸਿੰਘਾਂ ਨੂੰ ਵੇਖ ਦੌੜਦੇ ਮੁਗਲਾਂ ਦੇ ਟੋਲੇ ਸੀ ਸਿੰਘ ਸੀ ਫੁਲਾਦੀ ਸ਼ਕਤੀ ਮੋਮਨ ਦਿਲ ਪੋਲੇ ਸੀ ਵੇਖ ਕੇ ਕਹਿਰੀ ਹੱਲਾ ਮੋਮਨ ਸਭ ਡੋਲੇ ਸੀ ਪਾਣ ਤਲਵਾਰਾਂ ਤਾਈ ਖੂਨ ਦੀ ਚੜਦੀ ਸੀ ਟਾਲਾਂ ਤੇ ਤੇਗ ਵੱਜ ਕੇ ਕਿਸਮਤ ਪਈ ਕਰਦੀ ਸੀ ਟਾਲਾਂ ਤੇ ਤੇਗ ਖੜਕਦੀ
ਦਿੱਲੀ ਵਿੱਚ ਸਿੰਘ ਸੂਰਮੇ ਛੜਦੇ ਡੰਕਾਰੇ ਸੀ ਲੜਦੇ ਜੋ ਮੁਗਲ ਸਾਹਮਣੇ ਚੋਰੇ ਚੜਕਾਰੇ ਸੀ ਕਾਲ ਦੇ ਯਾਰ ਬਣੇ ਜੋ ਮੌਤ ਦੇ ਪਿਆਰੇ ਸੀ ਆਪ ਸੰਜ ਮੇਰੇ ਨਾ ਹੁੰਦੇ ਸਿਰਦੇ ਤੇ ਧੜਦੇ ਸੀ ਧਰਕੇ ਦੇ ਸੀ ਤਰੀ ਤੇ ਧਰਮੀ ਸਿੰਘ ਲੜਦੇ ਸੀ ਧਰਕੇ ਦੇ ਸੀ ਤਰੀ ਤੇ
ਸਿਰ ਪਏ ਤੜਾਂ ਤੋਂ ਧਰਤੀ ਤੇ ਰਿੜਦੇ ਸੀ ਨੱਕਾਂ ਨਾਲ ਲੀਕਾਂ ਕੱਢਦੇ ਪਹਿਲਾਂ ਜੋ ਤਿੜਦੇ ਸੀ ਜਾਂਦਾ ਸਿੰਘ ਕਰੀ ਸਫਾਈਆਂ ਜਿਸ ਪਾਸੇ ਛਿੜਦੇ ਸੀ ਮੁਗਲਾਂ ਦੀ ਮੌਤ ਮੈਦਾਨੇ ਕਲਮੇ ਪਈ ਪੜਦੀ ਸੀ ਢਾਲਾਂ ਤੇ ਤੇਗ ਵੱਜ ਕੇ ਕਿਸਮਤ ਪਈ ਕਰਦੀ ਸੀ ਢਾਲਾਂ ਤੇ ਤੇਗ ਖੜਕਦੀ
ਖੂਨ ਪਰਨਾਲੇ ਚੱਲੇ ਵਿੱਚ ਬਾਜ਼ਾਰਾਂ ਦੇ ਲੋਕਾਂ ਦੇ ਢੇਰ ਲੱਗੇ ਸੀ ਮੁਗਲਾਂ ਸਰਦਾਰਾਂ ਦੇ ਸਿੰਘਾਂ ਦੇ ਨੇਤਰ ਭਖਦੇ ਵਾਂਗ ਅੰਗਿਆਰਾਂ ਦੇ ਧਰਤੀ ਤੇ ਲੰਮੀਆਂ ਪੈ ਜਾਏ ਜਿਸ ਦੇ ਸਿਰ ਚੜਦੇ ਸੀ ਧਰਕੇ ਦੇ ਸੀ ਤਰੀ ਤੇ ਧਰਮੀ ਸਿੰਘ ਲੜਦੇ ਸੀ ਧਰਕੇ ਦੇ ਸੀ ਤਰੀ ਤੇ
ਸਿੰਘ ਜੱਸ ਖੱਟਦਾ ਵਾਉਂਦਾ ਤਲਵਾਰਾਂ ਨੂੰ ਦਿੱਲੀ ਵਿੱਚ ਭਰਥੂ ਪਾਇਆ ਵੱਡਿਆਂ ਸਵਾਰਾਂ ਨੂੰ ਮੁਸ਼ਕਲ ਸੀ ਜਾਨ ਬਚਾਉਣੀ ਅੱਲਾ ਦਿਆਂ ਯਾਰਾਂ ਨੂੰ ਲੰਕਾ ਦੇ ਵਾਂਗ ਸ਼ਾਨ ਪਈ ਦਿੱਲੀ ਦੀ ਸਰਦੀ ਸੀ ਟਾਲਾਂ ਤੇ ਤੇਗ ਵੱਜ ਕੇ ਕਿਸਮਤ ਪਈ ਕਰਦੀ ਸੀ ਟਾਲਾਂ ਤੇ ਤੇਗ ਖੜਕਦੀ
ਜੋਰੇ ਪਈ ਅਮਰ ਸਿੰਘ ਨੇ ਛੱਡੇ ਜਾਕਾਰੇ ਸੀ ਨਾਲ ਬਘੇਲ ਸਿੰਘ ਜੀ ਸਤਿਗੁਰ ਦੇ ਪਿਆਰੇ ਸੀ ਰਸਤੇ ਸਾਫਰੇ ਸੀ ਜਿੱਧਰ ਵੀ ਜਾ ਰਹੇ ਸੀ ਸਿੰਘਾਂ ਨੂੰ ਦੇਖ ਮੁਗਲ ਦਿਲ ਭੋੜਾ ਵਿੱਚ ਵੜਦੇ ਸੀ ਧਰਕੇ ਤੇ ਸੀ ਤਲੀ ਤੇ ਧਰਮੀ ਸਿੰਘ ਲੜਦੇ ਸੀ ਧਰਕੇ ਤੇ ਸੀ ਤਲੀ
ਤੇ ਖੜੇ ਸੰਤਰੀ ਸਿੰਘਾਂ ਝਟਕਾਤੇ ਸੀ ਡਿਊਟੀ ਤੇ ਲਾਲ ਗੁਰੂ ਕੇ ਸਿੰਘਾਂ ਨੇ ਲਾਤੇ ਸੀ ਦਿੱਲੀ ਦੇ ਹਰ ਚੌਂਕ ਵਿੱਚ ਸਿੰਘ ਖੜਿਆਤੇ ਸੀ ਦਿੱਲੀ ਵਿੱਚ ਧਾਂਗ ਪੈ ਗਈ ਸਿੰਘਾਂ ਦੀ ਤਰਦੀ ਸੀ ਟਾਲਾਂ ਤੇ ਤੇਗ ਵੱਜ ਕੇ ਕਿਸਮਤ ਪਈ ਕਰਦੀ ਸੀ ਟਾਲਾਂ ਤੇ ਤੇਗ ਖੜਕਦੀ
ਲਾਲ ਕਿਲੇ ਦੇ ਤਾਕਤ ਤੇ ਜਾ ਬੈਠਾ ਖੂਨ ਦਾ ਤਿਲਕ ਰਾਜ ਨਾ ਮੱਥੇ ਦੇ ਲਾ ਬੈਠਾ ਸਿੰਘਾਂ ਦਾ ਦਲ ਸਾਹਮਣੇ ਪਰਜਾ ਬਣਿਆ ਬੈਠਾ ਬਖਸ਼ੋ ਜਾਨਾ ਨਜ਼ਰਾਨੇ ਸਿੰਘਾਂ ਨੂੰ ਚੜਦੇ ਸੀ ਧਰਕੇ ਦੇ ਸੀ ਤਰੀ ਦੇ ਧਰਮੀ ਸਿੰਘ ਲੜਦੇ ਸੀ ਧਰਕੇ ਦੇ ਸੀ ਤਰੀ ਦੇ
ਦਿੱਲੀ ਦੇ ਹਰ ਸ਼ਹਿਰ ਵਿੱਚ ਹਰ ਬਾਜ਼ਾਰ ਵਿੱਚ ਹਰ ਮਹੱਲੇ ਵਿੱਚ, ਹਰ ਕੂਚੇ ਵਿੱਚ, ਹਰ ਕਸਬੇ ਵਿੱਚ ਸਿੱਖਾਂ, ਮੁਗਲਾਂ ਅਤੇ ਹਮਦਰਦ ਹਿੰਦੂਆਂ ਨੇ ਸਿੱਖਾਂ ਦਾ ਸਾਥ ਦੇ ਕੇ ਅਤੇ ਹਿੰਦੁਸਤਾਨ ਵਿੱਚ ਜਿਨ੍ਹਾਂ ਨੇ 700 ਸਾਲ ਸਿੱਖਾਂ ਦੇ ਅਤੇ ਹਿੰਦੂਆਂ ਦੇ ਸਿਰਾਂ ਉੱਤੇ ਰਾਜ ਕੀਤਾ ਸੀ, ਉਹਨਾਂ ਗੁਰੂ ਕੇ ਸਪੁੱਤਰਾਂ ਨੇ, ਉਹਨਾਂ ਹਿੰਦੁਸਤਾਨ ਦੇ ਸੰਸਕ੍ਰਿਤ ਨੂੰ ਪੂਜਣ ਵਾਲਿਆਂ ਸੂਰਵੀਰ ਬਹਾਦਰਾਂ ਨੇ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ। ਤਲਵਾਰ ਉੱਤੇ ਤਲਵਾਰ ਅਜਮਾਈ ਗਈ। ਮਾਵਾਂ ਦੇ ਪੁੱਤਰ ਜੋ ਜਿੱਤਾਂ ਦੀ ਚਾਹ ਨਾਲ ਆਏ ਸਨ, ਉਹ ਚੜ੍ਹਦੀਆਂ ਕਲਾ ਨਾਲ ਜੰਕਾਰੇ ਛੱਡਦੇ ਅੱਗੇ ਵੱਧਦੇ ਗਏ। ਅਜਮੇਰੀ ਦਰਵਾਜ਼ੇ ਨੂੰ ਤੋੜਨ ਲਈ ਸਰਦਾਰ ਬਘੇਲ ਸਿੰਘ ਆਪਣੇ ਨਾਲ ਜਰਨੈਲ ਲੈ ਕੇ ਅਜੇ ਅੱਗੇ ਵਧਿਆ। ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਇਮਦਾਦ ਲਈ ਪਿੱਛੋਂ 6000 ਦਾ ਜਥਾ ਲੈ ਕੇ ਕਹਿਰੀ ਹੱਲਾ ਬੋਲ ਦਿੱਤਾ। ਅਜਮੇਰੀ ਦਰਵਾਜ਼ਾ ਤੋੜ ਦਿੱਤਾ ਗਿਆ। ਅਜਮੇਰੀ ਦਰਵਾਜ਼ੇ ਦੇ ਉੱਤੇ ਜੋ ਦੁਸ਼ਮਣ ਦੀਆਂ ਫੌਜਾਂ ਦੇ ਤੋਪਚੀ ਸਨ, ਉਹ ਸਿੱਖਾਂ ਨੇ ਤੀਰਾਂ ਦੇ ਨਿਸ਼ਾਨਿਆਂ ਨਾਲ ਫੁੰਡੇ ਅਤੇ ਧਰਤੀ ਉੱਤੇ ਡਿੱਗਦੇ ਹੋਏ ਇਉਂ ਡਿੱਗੇ ਜਿਵੇਂ ਕਿ ਬੱਚੇ ਪੱਕੀਆਂ ਹੋਈਆਂ ਬੇਰੀਆਂ ਉੱਤੋਂ ਟੀਮਾਂ ਮਾਰ ਮਾਰ ਕੇ ਬੇਲ ਡੇਗ ਲੈਂਦੇ ਹਨ। ਇਸ ਤਰ੍ਹਾਂ ਬਹਾਦਰਾਂ ਨੇ ਤੀਰਾਂ ਨਾਲ ਤੀਰ ਅੰਦਾਜ਼ੀ ਦੇ ਬਲ ਨਾਲ ਇਹਨਾਂ ਨੇ ਕਿਲ੍ਹਿਆਂ ਉੱਤੋਂ, ਮਕਾਨਾਂ ਉੱਤੋਂ, ਦਰਵਾਜ਼ਿਆਂ ਉੱਤੋਂ, ਮੋਰਚਿਆਂ ਵਿੱਚ ਬੈਠੇ ਮੁਗਲ ਜੋ ਸਿੱਖਾਂ ਉੱਤੇ ਵਾਰ ਕਰ ਰਹੇ ਸਨ, ਉਹਨਾਂ ਨੂੰ ਤੀਰ ਮਾਰ ਮਾਰ ਕੇ ਧਰਤੀ ਉੱਤੇ ਸੁੱਟਣ ਦਾ ਯਤਨ ਕੀਤਾ। ਅਖੀਰ ਖਾਲਸਾ ਵੱਧ ਆ ਗਿਆ। ਮੁਗਲ ਘਰਾਂ ਵਿੱਚ ਵਰਦੇ ਗਏ। ਮੁਗਲ ਲੜ ਨਾ ਸਕੇ ਕਿਉਂਕਿ ਬੜਾ ਚਿਰ ਤੋਂ ਇਹ ਲੜ ਕੇ ਮਰਹੱਟਿਆਂ ਨਾਲ ਅਤੇ ਸਿੱਖਾਂ ਨਾਲ ਥੱਕ ਚੁੱਕੇ ਸਨ। ਬਹਾਦਰ ਸੂਰਬੀਰ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਮਰਨ ਦਾ ਚਾਅ ਨਾਲ ਆਏ ਸਨ ਤੇ ਆਜ਼ਾਦੀ ਦੀ ਖੁਆਇਸ਼ ਨਾਲ ਆਏ ਸਨ, ਕਿਉਂਕਿ ਸਿੱਖ ਸਦਾ ਹੀ ਇਹ ਗਾਉਂਦਾ ਹੈ, ਮੋਹ ਮਰਨੇ ਕਾ ਚਾਓ ਹੈ ਮਰੋ ਤਾਂ ਹਰ ਕੇ ਦੁਆਰ, ਸੂਰਾ ਸੋ ਪਹਿਚਾਨੀ ਹੈ ਜੋ ਲਾਰਾ ਦੀਨ ਕੇ ਹੇਕ, ਪੁਰਜਾ ਪੁਰਜਾ ਕਟ ਮਾਰੇ ਕਬੂ ਨਾ ਛੋੜਿਆ ਖੇਤ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਿਹੜਾ ਗੁਰਸਿੱਖ, ਜਿਹੜੀ ਕੌਮ ਜਾਂ ਜਿਹੜੇ ਬਹਾਦਰ ਇਹ ਗਾਉਂਦੇ ਹੋਣ ਕਿ ਮੈਨੂੰ ਮਰਨ ਤੋਂ ਬਾਅਦ ਆਨੰਦ ਪ੍ਰਾਪਤ ਹੁੰਦਾ ਹੈ, ਉਹ ਕਦੇ ਵੀ ਹਾਰ ਨਹੀਂ ਖਾ ਸਕਦੇ ਅਤੇ ਆਜ਼ਾਦੀ ਉਹਨਾਂ ਲੋਕਾਂ ਦੇ ਪੈਰ ਚੁੰਮਦੀ। ਇਸ ਕਰਕੇ ਇਸ 1790 ਈਸਵੀ ਦੀ ਮਹਾਨ ਜੰਗ ਵਿੱਚ ਗੁਰੂ ਕੇ ਸਪੁੱਤਰਾਂ ਨੇ ਅਜਿਹੇ ਮਾਰਕਾ ਮਾਰਿਆ ਕਿ ਦਿੱਲੀ ਦੇ ਗੌਰ ਅਲੀ ਸ਼ਾਹ ਆਲਮ ਸਾਨੀ ਅਤੇ ਵਜ਼ੀਰ ਆਜ਼ਮ ਅਤੇ ਸਿਮਰੂ ਬੇਗਮ ਦੀਆਂ ਫੌਜਾਂ ਸ਼ਿਕਸ਼ਤ ਖਾ ਕੇ ਅਤੇ ਹਾਰ ਕੇ ਆਪੋ ਆਪਣੇ ਕਮਰਿਆਂ ਵਿੱਚ ਜਾ ਵੜੇ। ਅਖੀਰ ਕਿਲ੍ਹੇ ਵੱਲ ਵਧੀਆਂ ਫੌਜਾਂ, ਗੁਰੂ ਕੇ ਸੂਰਬੀਰ ਬਹਾਦਰ ਕਿਲ੍ਹੇ ਵੱਲ ਵਧੇ। ਲਾਲ ਕਿਲ੍ਹੇ ਚਾਰ ਚੁਫੇਰੇ ਗੁਰੂ ਕੇ ਸੂਰਬੀਰ ਬਹਾਦਰਾਂ ਨੇ ਘੇਰਾ ਪਾ ਲਿਆ। ਲਾਲ ਕਿਲ੍ਹੇ ਨੂੰ ਘੇਰਾਓ ਵਿੱਚ ਲੈ ਲਿਆ। ਲਾਲ ਕਿਲ੍ਹੇ ਦੇ ਉੱਤੇ ਜਿਹੜੇ ਚੜ੍ਹੇ ਹੋਏ ਤੋਪਚੀ ਸਨ, ਉਹਨਾਂ ਨੇ ਉਸ ਵੇਲੇ ਦੇ ਮੌਕਿਆਂ ਦੇ ਮੁਤਾਬਕ ਜੋ ਉਹਨਾਂ ਦੇ ਔਜ਼ਾਰ ਸਨ, ਉਹਨਾਂ ਦੇ ਹਥਿਆਰ ਗੁਰੂ ਕੇ ਸੂਰਬੀਰ ਬਹਾਦਰ ਸਿੱਖਾਂ ਉੱਤੇ ਕੀਤੇ। ਗੁਰੂ ਕੇ ਸੂਰਬੀਰ ਬਹਾਦਰ ਸਿੱਖਾਂ ਨੇ ਉਹਨਾਂ ਉੱਤੇ ਤੀਰਾਂ ਦੇ ਵਾਰ ਕਰਕੇ ਤੀਰ ਅੰਦਾਜ਼ੀ ਨਾਲ ਉਹਨਾਂ ਨੂੰ ਵੀ ਧਰਤੀ ਉੱਤੇ ਸੁੱਟਿਆ। ਅਖੀਰ ਗੌਰ ਅਲੀ ਸ਼ਾਹ ਆਲਮ ਸਾਨੀ ਜੋ ਉਹਦੀਆਂ ਅੱਖਾਂ ਗਵਾਚ ਚੁੱਕੀਆਂ ਸਨ, ਇਹ ਅੱਖਾਂ ਤੋਂ ਅੰਨਾ ਹੋ ਚੁੱਕਾ ਸੀ, ਬੜੇ ਚਿਰਾਂ ਤੋਂ ਅੱਖਾਂ ਤੋਂ ਅੰਨਾ ਹੋਇਆ, ਇਹ ਦੀ ਸਰਪ੍ਰਸਤ ਇਸ ਦੀ ਬੇਗਮ ਸਮਰੂ ਬੇਗਮ ਜੋ ਇਸ ਰਾਜ ਨੂੰ ਚਲਾ ਰਹੀ ਸੀ, ਉਸ ਆਪਣੇ ਬੁੱਢੇ ਪਤੀ ਨੂੰ ਅਤੇ ਅੱਖਾਂ ਤੋਂ ਨਿਧਾਨ ਪਤੀ ਨੂੰ ਲੈ ਕੇ ਇਹ ਵੀ ਤਹਿਖਾਨਿਆਂ ਵਿੱਚ ਗੁਪਤ ਹੋ ਗਈ। ਅਖੀਰ ਖਾਲਸੇ ਨੇ ਗੁਰਮਤਾ ਸੋਧ ਕੇ ਸਰਦਾਰ ਜੱਸਾ ਸਿੰਘ ਨੂੰ ਲਾਲ ਕਿਲ੍ਹੇ ਦੇ ਤਖ਼ਤ ਉੱਤੇ ਬਿਠਾ ਦਿੱਤਾ ਗਿਆ। ਇੱਥੇ ਆਣ ਕੇ ਵਿਵਾਦ ਉੱਠਦਾ ਹੈ। ਕਈ ਲੋਕ ਕਹਿੰਦੇ ਸਨ ਕਿ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਤਿਲਕ ਦਿੱਤਾ ਗਿਆ ਅਤੇ ਰਾਜਗੱਦੀ ਉੱਤੇ ਬਹਾਇਆ ਗਿਆ। ਕੁਝ ਲੋਕ ਕਹਿੰਦੇ ਹਨ ਕਿ ਜੱਸਾ ਸਿੰਘ ਆਲੂ ਵਾਲੀਏ ਨੂੰ ਇੱਥੇ ਲਾਲ ਕਿਲ੍ਹੇ ਉੱਤੇ ਬਹਾਇਆ ਗਿਆ, ਵਰਨਾ ਬਹੁਤ ਸਾਰੇ ਵਿਦਵਾਨਾਂ ਨੇ ਸਰਦਾਰ ਜੱਸਾ ਸਿੰਘ ਹੀ ਕਿਹਾ, ਕਿਉਂਕਿ ਜੱਸਾ ਸਿੰਘ ਆਲੂ ਵਾਲੀਆ ਕੌਮ ਦਾ ਮਹਾਨ ਜਰਨੈਲ ਸੀ, ਸਾਰੀ ਕੌਮ ਲਾਮਬੰਦ ਹੋ ਕੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਦੀ ਅਗਵਾਈ ਵਿੱਚ ਸੀ, ਤੇ ਇਸ ਕਰਕੇ ਜੱਸਾ ਸਿੰਘ ਆਲੂ ਵਾਲੀਆ ਆਪ ਹੋਵੇ ਜਾਂ ਜੱਸਾ ਸਿੰਘ ਰਾਮਗੜੀਆ ਹੋਵੇ, ਇਸ ਕਰਕੇ ਫਖਰੇ ਕੌਮ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੂੰ ਹੀ ਮਾਨਤਾ ਦਿੱਤੀ ਜਾ ਸਕਦੀ ਹੈ। ਸਾਰੇ ਲੋਕ ਇਹੀ ਮੰਨਣਗੇ ਇਹ ਸਾਰਾ ਕੰਮ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਦੀ ਪ੍ਰਧਾਨਗੀ ਵਿੱਚ ਜਥੇਦਾਰੀ ਵਿੱਚ ਹੋਇਆ ਅਤੇ ਦਿੱਲੀ ਦੇ ਤਖ਼ਤ ਉੱਤੇ ਸਰਦਾਰ ਜੱਸਾ ਸਿੰਘ ਬੈਠ ਗਿਆ। ਸੋਚਾਂ ਸੋਚੀਆਂ ਗਈਆਂ ਕਿ ਹੁਣ ਕੀ ਬਣੇ। ਦਿੱਲੀ ਵਿੱਚ ਵਸਣ ਵਾਲੇ ਮੋਲੀਆ ਸਲਤਨਤ ਦੇ ਲੋਕ, ਬੜੇ ਬੜੇ ਜਿਹੜੇ ਸ਼ਹਿਰੀਏ ਸਨ, ਉਹਨਾਂ ਨੇ ਬੜੀਆਂ ਬੜੀਆਂ ਮਾਇਆ ਦੀਆਂ ਟੋਕਰੀਆਂ ਭਰੀਆਂ ਅਤੇ ਗੋਲਕਾਂ ਇਕੱਠੀਆਂ ਕੀਤੀਆਂ, ਮਾਇਆ ਇਕੱਤਰ ਕਰ ਕਰਕੇ ਆਣ ਕੇ ਖਾਲਸੇ ਦੀ ਸ਼ਾਨੀ ਭਰ ਲੱਗੇ, ਖਾਲਸੇ ਦੇ ਚਰਨਾਂ ਵਿੱਚ ਦਰਖਾਸਤਾਂ ਕਰਨ ਲੱਗੇ ਕਿ ਸਾਨੂੰ ਸਾਡੀ ਜਾਨ ਬਖਸ਼ੀ ਕੀਤੀ ਜਾਵੇ
ਅਤੇ ਅਸੀਂ ਵੀ ਤੁਹਾਡੀ ਰਜਿਤ ਬਣ ਕੇ ਆਰਾਮ ਨਾਲ ਦਿਨ ਕੱਟ ਸਕੀਏ। ਅਸੀਂ ਵੀ ਜੰਗਾਂ ਜਗਦਾਂ ਜੁੱਦਾਂ ਵਿੱਚ ਥੱਕੇ ਟੁੱਟੇ ਹਾਂ, ਇਸ ਕਰਕੇ ਸਾਨੂੰ ਖਾਲਸਾ ਜੀ ਮਾਫ ਕੀਤਾ ਜਾਏ। ਕਸੂਰ ਤੇ ਕੇਵਲ ਬਾਦਸ਼ਾਹ ਦਾ ਹੁੰਦਾ ਹੈ। ਪਰ ਇਹ ਗੱਲ ਜਦੋਂ ਵਜ਼ੀਰ ਆਜ਼ਮ ਨੂੰ ਮਿਲੀ ਤੇ ਵਜ਼ੀਰ ਆਜ਼ਮ ਨੇ ਸਿਮਰੂ ਬੇਗਮ ਨੂੰ ਜਾ ਕੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਇਹ ਉਹੀ ਖਾਲਸਾ ਹੈ ਜਿਸ ਖਾਲਸੇ ਨੇ ਕਦੇ ਤੇਰੀ ਪੱਤ ਕਾਦਰ ਰਹੇਲੇ ਪਾਸੋਂ ਬਚਵਾਈ ਸੀ। ਜਦੋਂ ਕਾਦਰ ਰਹੇਲਾ ਇਸ ਦਿੱਲੀ ਦਾ ਬਹੁਤ ਵੱਡਾ ਪਹਿਲਾ ਬਾਦਸ਼ਾਹ ਸੀ, ਇਸ ਬਾਦਸ਼ਾਹ ਨੇ ਇਹ ਸਿਮਰੂ ਬੇਗਮ ਨੂੰ ਅਗਵਾਹ ਕਰ ਲਿਆ ਸੀ ਅਤੇ ਖਾਲਸੇ ਕਰਮ ਸਿੰਘ ਅਤੇ ਇਸੇ ਬਘੇਲ ਸਿੰਘ ਨੇ ਹੀ ਇਹ ਸਿਮਰੂ ਬੇਗਮ ਨੂੰ ਛਡਵਾ ਕੇ ਗੌਰ ਅਲੀ ਸ਼ਾਹ ਅਲਮਸਾਨੀ ਦੇ ਘਰ ਪਹੁੰਚਾਇਆ ਸੀ, ਕਿਉਂਕਿ ਖਾਲਸੇ ਦਾ ਫਰਜ਼ ਹੈ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ। ਖਾਲਸਾ ਪਰਾਈ ਧੀ ਪਰਾਈ ਭੈਣ, ਉਹ ਭਾਵੇਂ ਕਿਸੇ ਕੌਮ ਦੀ ਹੋਵੇ ਉਹਨੂੰ ਆਪਣੀ ਧੀ ਭੈਣ ਅਤੇ ਬੱਚੀ ਸਮਝਦਾ। ਖਾਲਸੇ ਨੇ ਆਪਣੇ ਫਰਜ਼ ਮੁਤਾਬਕ ਆਪਣਾ ਫਰਜ਼ ਨਿਭਾਇਆ ਸੀ, ਪਰ ਇਹਨਾਂ ਨੇ ਸਮਝਿਆ ਕਿ ਖਾਲਸੇ ਨੇ ਸਾਡੇ ਉੱਤੇ ਬੜਾ ਅਹਿਸਾਨ ਕੀਤਾ ਹੈ। ਇਸ ਅਹਿਸਾਨ ਨੂੰ ਸਮਝ ਕੇ ਅਤੇ ਇਸ ਅਹਿਸਾਨ ਨੂੰ ਜਿਤਾਉਣ ਲਈ ਇਹਨਾਂ ਨੇ ਵੀ ਸੋਚਿਆ ਕਿ ਅਸੀਂ ਵੀ ਪਹੁੰਚੀਏ। ਪਰ ਇਹ ਰਾਜਨੀਤਿਕ ਮਨੁੱਖ ਹਰ ਵੇਲਾ ਹੀ ਨਿਸ਼ਾਨਾ ਇੱਕ ਮਾਰਦਾ ਹੈ ਅਤੇ ਉਹਦੇ ਲਾਭ ਦੋ ਉਠਾਉਂਦਾ ਹੈ। ਇਹਨਾਂ ਸੋਚਿਆ ਕਿ ਮੈਂ ਧਰਮ ਦੀ ਭੈਣ ਬਣ ਕੇ ਚੱਲਦੀ ਹਾਂ। ਵਜ਼ੀਰ ਆਜ਼ਮ ਨਾਲ ਤੁਰਿਆ। ਸਿਮਰੂ ਬੇਗਮ ਨੇ 3 ਲੱਖ ਰੁਪਈਆ ਪਾਇਆ, ਆਪਣੇ ਨਾਲ ਪਰਿੰਦਿਆਂ ਨੂੰ ਚੁਕਵਾ ਕੇ ਖੁਰਜੀਆਂ ਵਿੱਚ ਲਦਵਾਇਆ ਅਤੇ ਨਾਲ ਲੈ ਕੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਦਰਬਾਰ ਵਿੱਚ ਲੱਗੇ ਹੋਏ ਦਰਬਾਰ ਵਿੱਚ ਲਾਲ ਕਿਲੇ ਉੱਤੇ ਜਿੱਥੇ ਕਦੇ ਹੈਦਰੀ ਝੰਡਾ ਝੁਲਦਾ ਸੀ 700 ਸਾਲ ਤੋਂ, ਉੱਥੇ ਖਾਲਸੇ ਦਾ ਖੇਲ ਕੇਸਰੀ ਨਿਸ਼ਾਨ ਸਾਹਿਬ ਝੁਲ ਰਿਹਾ ਅਤੇ ਖਾਲਸਾ ਉੱਥੇ ਬੈਠਾ ਹੋਇਆ ਗੁਰੂ ਕੀ ਬਾਣੀ ਗਾ ਰਿਹਾ ਔਰ ਗੁਰੂ ਕੇ ਸਿੱਖਾਂ ਦੇ ਸਾਹਮਣੇ ਮੁਗਲੀਆ ਸਲਤਨਤ ਦੇ ਲੋਕ ਅਤੇ ਸ਼ਹਿਰੀ ਅਮੀਰ ਗਰੀਬ ਇਕੱਠੇ ਹੋ ਕੇ ਖਾਲਸੇ ਨੂੰ ਆਣ ਕੇ ਮੁਬਾਰਕਾਂ ਦੇ ਰਹੇ ਹਨ ਅਤੇ ਆਪਣੀ ਜਾਨ ਬਖਸ਼ੀ ਦੀਆਂ ਫਰਿਆਦਾਂ ਕਰ ਰਹੇ ਹਨ। ਉਸ ਵੇਲੇ ਸਿਮਰੂ ਬੇਗਮ ਨੇ ਆਣ ਕੇ ਲੱਗੇ ਹੋਏ ਦਰਬਾਰ ਵਿੱਚ ਆਖਿਆ, ਵੀਰ ਜੀ ਤੁਹਾਨੂੰ ਮੁਬਾਰਕਾਂ ਹੋਣ ਕਿਉਂਕਿ ਤੁਸੀਂ ਜਿੱਤੇ ਹੋ ਅਤੇ ਅਸੀਂ ਹਾਰੇ ਹਾਂ। ਵੀਰ ਜੀ ਤੁਸੀਂ ਮੇਰੇ ਉੱਤੇ ਇੱਕ ਅਹਿਸਾਨ ਕੀਤਾ ਹੈ, ਮੈਂ ਸਦਾ ਤੁਹਾਡੀ ਉਸ ਅਹਿਸਾਨ ਤੋਂ ਰਿਣੀ ਹਾਂ। ਤੁਸੀਂ ਮੇਰੇ ਧਰਮ ਦੇ ਭਰਾ ਹੋ ਕਿਉਂਕਿ ਤੁਸੀਂ ਮੇਰੀ ਕਾਦਰ ਰਹੇਲੇ ਕੋਲੋਂ ਸਮੇਂ ਨਾਲ ਇੱਜ਼ਤ ਬਚਾਈ ਸੀ। ਇਸ ਕਰਕੇ ਮੈਂ ਤੁਹਾਨੂੰ ਆਪਣੇ ਵੀਰ ਸਮਝ ਕੇ ਤੁਹਾਨੂੰ ਜਿੱਤ ਦੀ ਮੁਬਾਰਕ ਜਿੱਥੇ ਦੇਣ ਆਈ ਹਾਂ ਉੱਥੇ ਨਾਲ ਨਾਲ ਮੈਂ ਤੁਹਾਨੂੰ ਜਿੱਤ ਦਾ ਗਾਨਾ ਵੀ ਬੰਨਣਾ ਚਾਹੁੰਦੀ ਹਾਂ। ਸਰਦਾਰ ਜੱਸਾ ਸਿੰਘ ਨੇ ਅੱਗੇ ਗੁੱਟ ਵਧਾਇਆ ਅਤੇ ਸਿਮਰੂ ਬੇਗਮ ਨੇ ਮੌਲੀ ਦਾ ਧਾਗਾ ਖੋਲ੍ਹ ਕੇ ਅਤੇ ਉਸਦੇ ਗੁੱਟ ਉੱਤੇ ਬੰਨ ਕੇ ਮੁਬਾਰਕਬਾਦ ਦਿੱਤੀ। ਹੁਣ ਵੀਰ ਦਾ ਫਰਜ਼ ਬਣਦਾ ਹੈ ਕਿ ਭੈਣ ਦਰਵਾਜ਼ੇ ਉੱਤੇ ਆਵੇ, ਭੈਣ ਕੋਲ ਆਵੇ, ਵੀਰ ਨੂੰ ਆਸ਼ੀਰਵਾਦ ਦੇਵੇ, ਵੀਰ ਨੂੰ ਅਰਦਾਸ ਕਰੇ ਜਾਂ ਵੀਰ ਦੀ ਖਾਤਰ ਕੋਈ ਫਰਿਆਦ ਕਰੇ, ਵੀਰ ਦੇ ਕੋਲ ਆਣ ਕੇ ਉਹ ਕੋਈ ਖੁਸ਼ੀ ਚਾਹਵੇ ਤੇ ਵੀਰ ਦਾ ਹੱਕ ਬਣਦਾ ਹੈ, ਵੀਰ ਦਾ ਫਰਜ਼ ਬਣਦਾ ਹੈ। ਖਾਲਸਾ ਇੱਕ ਐਸੀ ਮਹਾਨ ਕੌਮ ਹੈ ਜੋ ਇਹ ਫਰਜ਼ ਆਪਣਾ ਸਮਝਦਾ ਹੈ, ਸ਼ਰਨ ਆਵੇ ਤੇ ਇਸ ਕੰਠ ਲਾਵੇ। ਬਿਰਧ ਸੁਆਮੀ ਸੰਧਾ ਦੇ ਵਾਕ ਅਨੁਸਾਰ ਗੁਰੂ ਕੇ ਬਹਾਦਰ ਸਿੱਖਾਂ ਨੇ ਆਪਣਾ ਫਰਜ਼ ਸਮਝਿਆ ਤੇ ਫਰਜ਼ ਦੇ ਮੁਤਾਬਕ ਜੱਸਾ ਸਿੰਘ ਨੇ ਆਖਿਆ, ਇਹ ਭੈਣ ਜੀ ਜੇ ਤੁਸੀਂ ਇਸ ਖੁਸ਼ੀ ਨਾਲ ਆਏ ਹੋ ਤਾਂ ਹੁਕਮ ਕਰੋ, ਹੁਣ ਤੁਹਾਨੂੰ ਅਸੀਂ ਇਸ ਖੁਸ਼ੀ ਦੇ ਵਜਾਨੇ ਵਿੱਚ ਕੀ ਦੇਈਏ। ਤਾਂ ਸਿਮਰੂ ਬੇਗ ਨੇ ਆਖਿਆ, ਵੀਰ ਜੀ ਖਾਲਸੇ ਦੇ ਚਰਨਾਂ ਉੱਤੇ ਰਾਜ ਸਦਾ ਝੁਕਦੇ ਰਹਿੰਦੇ ਹਨ। ਖਾਲਸਾ ਰਾਜ ਤੇਗ ਨਾਲ ਜਦੋਂ ਜੀ ਚਾਹੇ ਉਦੋਂ ਤਿਆਰ ਕਰ ਸਕਦਾ ਹੈ, ਪਰ ਸਾਨੂੰ ਗਰੀਬਾਂ ਨੂੰ ਰਾਜ ਮਿਲਣਾ ਇਹ ਅਸੰਭਵ ਨਹੀਂ। ਇਸ ਕਰਕੇ ਜੇ ਮੇਰੇ ਉੱਤੇ ਤੁੱਠੇ ਹੋ ਤੇ ਮਿਹਰ ਕਰੋ ਮੇਰੇ ਵੀਰ ਜੀ, ਇਸ ਰਾਜ ਦੀ ਭੇਖ ਇਸ ਭੈਣ ਦੇ ਝੋਲੀ ਵਿੱਚ ਪਾ ਦੇਵੋ। ਤੇ ਸਿਮਰੂ ਬੇਗਮ ਨੇ ਰਾਜਨੀਤਿਕਾਂ ਵਾਂਗ ਇੱਕ ਅਡੰਬਰ ਰੱਜ ਕੇ ਧਰਮ ਦਾ ਭਰਾ ਬਣਾ ਕੇ ਸਰਦਾਰ ਜੱਸਾ ਸਿੰਘ ਦੇ ਸਾਹਮਣੇ ਜਿਵੇਂ ਫਰਿਆਦ ਕੀਤੀ ਉਸ ਦਾ ਵਾਤਾਵਰਣ ਕਵੀ ਨੇ ਹੇ ਇਉਂ ਬੇਨਤੀ ਕੀਤੀ ਹੈ ਜੀ,
ਦਰਬਾਰ ਆਣ ਕੇ ਕੀਤੀ ਪ੍ਰਣਾਮ ਸੀ ਗੁਲਾਮ ਜਾਣ ਕੇ, ਉਹਨੇ ਕੀਤੀ ਪ੍ਰਣਾਮ ਸੀ ਗੁਲਾਮ ਜਾਣ ਕੇ, ਸਹਾਰਾ ਮੈਨੂੰ ਬੇਸਹਾਰੀ ਨੂੰ ਖਾਲਸਾ ਮਵਾਬ ਕਰੋ ਦੁੱਖ ਯਾਰੀ ਨੂੰ, ਖਾਲਸਾ ਮਵਾਬ ਕਰੋ ਦੁੱਖ ਯਾਰੀ ਨੂੰ। ਏ ਬੇਗਮ ਸਿੰਘਾਂ ਦੇ ਦਰਬਾਰ ਆਣ ਕੇ ਕੀਤੀ ਪ੍ਰਣਾਮ ਸੀ ਗੁਲਾਮ ਜਾਣ ਕੇ, ਉਹਨੇ ਕੀਤੀ ਪ੍ਰਣਾਮ ਸੀ ਗੁਲਾਮ ਜਾਣ ਕੇ, ਉਹ ਸਾਰਾ ਮੈਨੂੰ ਬੇਸਹਾਰੀ ਨੂੰ ਖਾਲਸਾ ਮਵਾਬ ਕਰੋ ਦੁੱਖ ਯਾਰੀ ਨੂੰ, ਖਾਲਸਾ ਮਵਾਬ ਕਰੋ ਦੁੱਖ ਯਾਰੀ ਨੂੰ। ਉਹ ਦੁਖੀਆਂ ਗਰੀਬਾਂ ਨੂੰ ਬਚਾਉਣ ਵਾਲੇ ਹੋ, ਦੁਖੀਆਂ ਗਰੀਬਾਂ ਨੂੰ ਬਚਾਉਣ ਵਾਲੇ ਹੋ, ਨੂੰ ਇਸ਼ਾਰੇ ਤੇ ਨਚਾਉਣ ਵਾਲਿਓ ਵੀਰੋ ਸੱਚ ਨੂੰ ਇਸ਼ਾਰੇ ਤੇ ਨਚਾਉਣ
ਵਾਲਿਓ ਪੈਂਦਾ ਸੱਚ ਦੇ ਵਪਾਰੀ ਨੂੰ ਖਾਲਸਾ ਮਵਾਫਾ ਕਰੋ ਦੁਖਿਆਰੀ ਨੂੰ ਖਾਲਸਾ ਮਵਾਫਾ ਕਰੋ ਦੁਖਿਆਰੀ ਨੂੰ
ਇਹ ਖਾਲਸੇ ਦੇ ਰਾਜ ਪੈਰਾਂ ਵਿੱਚ ਰੁੱਲਦੇ ਹੀਰੇ ਨਹੀਂ ਕਦੇ ਵੀ ਕੌਡੀਆਂ ਨਾ ਤੁਲਦੇ ਹੀਰੇ ਨਹੀਂ ਕਦੇ ਵੀ ਕੌਡੀਆਂ ਨਾ ਤੁਲਦੇ
ਸਾਰੇ ਸਾਰੇ ਕਾਰੀ ਨੂੰ ਖਾਲਸਾ ਮਵਾਫਾ ਕਰੋ ਦੁਖਿਆਰੀ ਨੂੰ ਖਾਲਸਾ ਮਵਾਫਾ ਕਰੋ ਦੁਖਿਆਰੀ ਨੂੰ
ਖਾਲਸਾ ਮੰਨਦਾ ਹੁਣ ਇੱਕ ਦਰ ਉੱਤੇ ਸ਼ਰਨਾਰਥੀ ਦੇ ਰੂਪ ਉੱਤੇ ਅਬਲਾ ਦੇਵੀ ਬਣ ਕੇ ਆਈ ਬੇਸ਼ੱਕ ਦੁਸ਼ਮਣ ਦੇ ਰੂਪ ਵਿੱਚ ਸੀ ਪਹਿਲਾਂ ਪਰ ਜਦੋਂ ਉਹ ਭੈਣ ਬਣ ਕੇ ਵੀਰਾਂ ਕੋਲ ਆ ਗਈ ਤਾਂ ਦੁਸ਼ਮਣੀ ਦੀ ਸਪਿਰਿਟ ਖਾਲਸੇ ਵਿੱਚੋਂ ਜਾਂਦੀ ਰਹੀ ਕਿਉਂਕਿ ਖਾਲਸਾ ਰੋਜ਼ ਪੜ੍ਹਦਾ ਹੈ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿੱਥੇ ਅਠਾਠਾਂ ਤੀਰਥਾਂ ਦਾ ਫਲ ਪ੍ਰਾਪਤ ਕਰਨ ਵਾਸਤੇ ਗੁਰੂ ਕਾ ਸੇਵ ਕਹਿੰਦਾ ਇੱਕ ਜੀਵ ਤੇ ਦਇਆ ਕਰ ਦੇਣੀ ਇੱਕ ਮਹਾਨ ਪਰਉਪਕਾਰ ਹੈ ਪਰ ਉਹ ਇਸ ਗੱਲ ਨੂੰ ਵੀ ਨਹੀਂ ਕਹਿੰਦਾ ਕਿ ਜਿਹੜਾ ਦੁਸ਼ਮਣ ਕਿਸੇ ਉੱਤੇ ਤਲਵਾਰ ਨਾਲ ਵਾਰ ਕਰਦਾ ਹੈ ਉਹਦੇ ਉੱਤੇ ਦਇਆ ਕੀਤੀ ਜਾਏ ਗਊ ਉੱਤੇ ਗਰੀਬ ਉੱਤੇ ਮਜ਼ਲੂਮ ਉੱਤੇ ਅਨਾਥ ਉੱਤੇ ਬਾਲ ਨਾਰ ਸ਼ਰਨਾਰਥੀ ਰੋਗੀ ਬਿਨ ਹਥਿਆਰ ਡਿੱਗੇ ਪੈ ਔਰ ਬਿਰਧ ਤੇ ਕਰਨਾ ਸੂਰੇ ਵਾਰ
ਇਹ ਸੂਰਮਿਆਂ ਦੀ ਬਹਾਦਰੀ ਹੁੰਦੀ ਹੈ। ਬਾਜਾਂ ਵਾਲੇ ਪਿਤਾ ਨੇ ਜਦੋਂ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅਤੇ ਚਿੜੀਆਂ ਤੋਂ ਬਾਜ ਕਢਾਉਣ ਦੇ ਵਰ ਦਿੱਤੇ ਸਨ ਤਾਂ ਇਹ ਵੀ ਕਿਹਾ ਸੀ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ। ਮਹਾਨ ਸਤਿਗੁਰੂ ਬਾਜਾਂ ਵਾਲੇ ਦਾ ਉਹ ਸਿਧਾਂਤ ਸੀ ਸਾਹਮਣੇ। ਮੇਰੇ ਗੁਰਦੇਵ ਨੇ ਇਹ ਵੀ ਗੱਲ ਕਹੀ ਸੀ, ਜਬ ਲਗ ਤੇ ਖਾਲਸਾ ਰਹੇ ਨਿਆਰਾ ਤਬ ਲਗ ਤੇ ਜੋ ਮੈਂ ਸਾਰਾ, ਜਾਵੇ ਗਿਆ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਗੁਰੂ ਦਾ ਭਰੋਸਾ ਲੈਣਾ ਅੱਜ ਜ਼ਰੂਰੀ ਬਣਦਾ ਹੈ। ਇਸ ਕਰਕੇ ਗੁਰੂ ਦੇ ਭਰੋਸੇ ਵਿੱਚ ਗੁਰੂ ਦੇ ਸਿੱਖ ਰਹਿਣ ਵਾਲੇ, ਪਰ ਧੀ ਨੂੰ ਆਪਣੀ ਧੀ ਸਮਝਣ ਵਾਲੇ, ਪਰ ਭੈਣ ਨੂੰ ਆਪਣੀ ਭੈਣ ਸਮਝਣ ਵਾਲੇ, ਇੱਥੇ ਧਰਮ ਦਾ ਵਿਤਕਰਾ ਕੋਈ ਨਹੀਂ। ਗਊ ਗਰੀਬ ਤੇ ਮਜ਼ਲੂਮ ਤੇ ਅਨਾਜ ਦੀ ਰਾਖੀ ਖਾਤਰ ਖਾਲਸਾ ਸਦਾ ਹੀ ਧਰਮ ਦੀ ਜੰਗ ਲੜਦਾ ਰਿਹਾ। ਜ਼ੁਲਮ ਦੇ ਵਿਰੁੱਧ ਖਾਲਸਾ ਤਲਵਾਰ ਲੈ ਕੇ ਲੜਦਾ ਰਿਹਾ। ਉਸ ਵੇਲੇ ਵੀ ਇਹੀ ਗੱਲ ਸੀ, ਕਿਉਂਕਿ ਜਿਸ ਦਿੱਲੀ ਨੇ, ਜਿਸ ਦਿੱਲੀ ਦੇ ਤਖ਼ਤ ਉੱਤੇ ਬੈਠ ਕੇ 700 ਸਾਲ ਮੁਗਲੀਆ ਸਨ ਲੱਭਿਆ, ਲੋਕਾਂ ਨੇ 19 ਬਾਦਸ਼ਾਹ ਤਕਰੀਬਨ ਵਾਰੀ 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 ਟਰਨ ਬਾਈ ਟਰਨ ਬਦਲ ਕੇ ਆਏ, ਜਿਨ੍ਹਾਂ ਨੇ ਦਿੱਲੀ ਦੇ ਤਾਜਦਾਰਾਂ ਨੇ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਪੂਜਣ ਵਾਲੇ ਹਿੰਦੂ ਅਤੇ ਸਿੱਖਾਂ ਉੱਤੇ ਜ਼ੁਲਮ ਢਾਏ। ਅਤੇ ਉਸ ਸਮੇਂ ਦੇ ਮੁਤਾਬਕ ਖਾਲਸੇ ਨੇ ਸੋਚਿਆ ਕਿ ਇਹ ਆਪਣੇ ਸਿਰ ਉੱਤੋਂ ਭਾਂਡਾ ਲਾਉਣਾ ਚਾਹੀਦਾ, ਇਹ ਭਾਰ ਲਾਉਣਾ ਚਾਹੀਦਾ। ਪਰ ਇੱਥੇ ਆਣ ਕੇ ਇਸ ਗੱਲ ਦਾ ਮੁਗਾਲਤਾ ਆਉਂਦਾ। ਕਈ ਲੋਕ ਕਹਿੰਦੇ ਨੇ ਜੀ ਖਾਲਸੇ ਨੇ ਇਹ ਦੀਵਾਲੀ ਵੇਖਣ ਵਾਸਤੇ ਜ਼ਰੂਰੀ ਸਮਝੀ ਤੇ ਅਸੀਂ ਦੀਪਮਾਲਾ ਕਰ ਆਈਏ, ਆਣ ਕੇ ਫਿਰ ਦੁਬਾਰਾ ਰਾਜ ਕਾਇਮ ਕਰ ਲਵਾਂਗੇ। ਇਹ ਗੱਲ ਨਹੀਂ, ਖਾਲਸੇ ਦੇ ਸਾਹਮਣੇ ਇੱਕ ਮਹਾਨ ਸਵਾਲ ਸੀ। ਇਹ ਸਾਹਮਣੇ ਦੇਵੀ ਇੱਕ ਅਬਲਾ ਬਣ ਕੇ ਖੜੀ ਹੈ, ਉਹ ਭੈਣ ਬਣ ਕੇ ਖੜੀ ਹੈ, ਉਹ ਸ਼ਰਨਾਰਥੀ ਬਣ ਕੇ ਖੜੀ ਹੈ। ਖਾਲਸਾ ਵਿਚਾਰ ਕਰ ਰਿਹਾ, ਹੁਣ ਸਾਹਮਣੇ ਵਿਚਾਰ ਆ ਗਈ ਤਾਂ ਜਦੋਂ ਸ਼ਰਨਾਰਥੀ ਨੂੰ ਅਸੀਂ ਮੋੜ ਨਹੀਂ ਸਕਦੇ, ਗਊ ਅਤੇ ਗਰੀਬ ਦੀ ਰਾਖੀ ਕਰਦੇ ਹਾਂ, ਤੇ ਜੇ ਅੱਜ ਦਰਵਾਜ਼ੇ ਉੱਤੇ ਆਈ ਅਬਲਾ ਨੂੰ ਮੋੜਦੇ ਹਾਂ ਤੇ ਆਪਣੇ ਗੁਰਦੇਵ ਦੇ ਹੁਕਮ ਮੁਤਾਬਕ ਫਰਜ਼ ਵਿੱਚ ਕੁਤਾਹੀ ਕਰਦੇ ਹਾਂ। ਖਾਲਸਾ ਕੁਤਾਹੀ ਨਹੀਂ ਕਰਦਾ, ਜਿਹੜਾ ਕੁਤਾਹੀ ਕਰਦਾ ਹੈ ਉਹ ਆਪਣੇ ਆਪ ਨੂੰ ਖਾਲਸਾ ਨਹੀਂ ਅਖਵਾ ਸਕਦਾ, ਕਿਉਂਕਿ ਖਾਲਸਾ ਨਾਮ ਹੈ ਖਾਲਸ ਦਾ, ਜਿਸਦੇ ਵਿੱਚ ਕੋਈ ਮਿਲਾਵਟ ਨਾ ਕੀਤੀ ਜਾਏ। ਬਿਨਾਂ ਮਿਲਾਵਟ ਤੋਂ ਗੁਰੂ ਨਾਨਕ ਦੇਵ ਜੀ ਦਾ ਮਹਾਨ ਮਿਸ਼ਨ ਪ੍ਰਚਾਰਨ ਵਾਲਾ ਸਭੇ ਸਾਂਝੀ ਵਾਲਸ ਦਾਇਨ ਕੋਈ ਨਾ ਦਿਸੇ ਬਾਰਾ ਜੀਓ। ਉਸ ਮੁਤਾਬਕ ਮੇਰੇ ਸਤਿਗੁਰੂ ਬਾਜਾਂ ਵਾਲੇ ਦੇ ਖਾਲਸੇ ਨੇ ਆਪੋ ਵਿਧੀ ਵਿਚਾਰ ਵਟਾਂਦਰਾ ਕੀਤਾ। ਖਾਲਸੇ ਦੇ ਦਿਲਾਂ ਵਿੱਚ ਦਇਆ ਆ ਗਈ ਜਦੋਂ ਉਹਨੇ ਕਿਹਾ ਕਿ ਮੇਰਾ ਪਤੀ ਵੀਰ ਜੀ ਅੱਖਾਂ ਤੋਂ ਅੰਨਾ, ਇਹ ਰਾਜ ਕੇਵਲ ਦਿੱਲੀ ਦੀਆਂ ਕੰਧਾਂ ਤੱਕ ਹੈ, ਮੈਂ ਤੁਹਾਡੀ ਸ਼ਾਨੀ ਭਰ ਨੂੰ ਤਿਆਰ ਹਾਂ, ਜੋ ਆਪ ਹੁਕਮ ਕਰੋ ਉਹ ਹੁਕਮ ਤੁਹਾਡਾ ਮੇਰੇ ਸਿਰ ਮੱਥੇ ਉੱਤੇ ਹੋਵੇਗਾ, ਜਿੰਨਾ ਨਜ਼ਰਾਨਾ ਚਾਹੋ ਮੈਂ ਨਜ਼ਰਾਨਾ ਦੇਣ ਨੂੰ ਤਿਆਰ ਹਾਂ। ਖਾਲਸਾ ਸਦਾ ਹੀ ਦੁਖੀਆਂ ਗਰੀਬਾਂ ਮਜ਼ਲੂਮਾਂ ਅਤੇ ਅਨਾਥਾਂ ਦੀ ਸਹਾਇਤਾ ਕਰਦਾ ਹੈ, ਇਸ ਕਰਕੇ ਮੈਂ ਆਸ ਕਰਦੀ ਹਾਂ ਤੇ ਮੇਰੇ ਵੀਰ ਬਣ ਕੇ ਜਿਵੇਂ ਮੇਰੀ ਤੁਸੀਂ ਪਹਿਲਾਂ ਇੱਜ਼ਤ ਰੱਖੀ ਹੈ, ਅੱਜ ਵੀ ਮੈਨੂੰ ਦਰ ਉੱਤੇ ਆਈ ਨੂੰ ਖਾਲੀ ਨਹੀਂ ਮੋੜੋਗੇ। ਤਾਂ ਸਿੰਘਾਂ ਨੇ ਦਇਆ ਵਿੱਚ ਆਣ ਕੇ, ਕਿਉਂਕਿ ਸਿੱਖੀ ਦਾ ਸਿਧਾਂਤ ਹੈ ਵੀ ਸਿੱਖ ਦਇਆ ਵਿੱਚ ਆ ਜਾਂਦਾ, ਇਹ ਕਰਕੇ ਸਿੱਖ ਦੀ ਡੈਫੀਨੇਸ਼ਨ ਹੈ ਵੀ ਸਿੱਖ ਦਇਆਦਾਨ ਕਿਸ ਤਰ੍ਹਾਂ ਹੈ, ਸਿੱਖ ਦਇਆ ਵਿੱਚ ਆਉਣਾ ਕਿਵੇਂ, ਤੇ ਜਿਹੜਾ ਸਿੱਖ ਕੀ ਹੈ, ਜੋ ਬਾਜਾਂ ਵਾਲੇ ਨੇ ਸੱਚਾ ਸਿੱਖ ਬਣਾਇਆ ਉਹਦਾ ਦ੍ਰਿਸ਼ਟੀਕੋਣ, ਉਹਦੀ ਤਸਵੀਰ ਤੁਹਾਡੇ ਸਾਹਮਣੇ ਬੇਨਤੀ ਕਰਨੀ ਚਾਹੁੰਦਾ ਹਾਂ। ਸਰਵਣ ਕਰੋ ਕਿ ਸਿੱਖੀ ਦਾ ਸਿਧਾਂਤ ਕੀ ਹੈ, ਸਿੱਖੀ ਦਾ ਵਿਧਾਨ ਕੀ ਹੈ, ਸਿੱਖੀ ਦਾ ਅਸੂਲ ਕੀ ਹੈ, ਅਸਲ ਸਿੱਖ ਅਖਵਾਉਣ ਦਾ ਅਧਿਕਾਰੀ ਕੌਣ ਹੈ, ਉਸਦਾ ਵਾਤਾਵਰਣ ਕਵੀ ਨੇ ਇਉਂ ਬੇਨਤੀ ਕੀਤੀ ਹੈ।
ਸਿੱਖ ਦਇਆ ਦਾ ਪੁਤਲਾ ਹੈ ਸਾਧੂ ਪੂਰਨ ਬ੍ਰਹਮ ਪੂਰਨ ਸਾਧੂ ਬ੍ਰਹਮ ਗਿਆਨੀ ਸਬਰ ਦੀਆਂ ਸਦੀਆਂ ਵੀ ਸਿੱਖ ਦੇ ਦਰ ਤੇ ਭਰਨ ਸ਼ਿਆਨੀ
ਇਹ ਹੋਣੀ ਵੀ ਮਿੰਤ ਕਰੇ ਡਰਦਾ ਕਾਲ ਹੁਕਮ ਸੁਣ ਮਰਸੇ ਸਿੱਖ ਨਹੀਂ ਅਖਵਾ ਸਕਦਾ ਜਿਸ ਦੇ ਹਿਰਦੇ ਦਾਨ ਵਸੇ
ਸਿੱਖ ਦਇਆ ਦਾ ਪੁਤਲਾ ਹੈ ਸਿੱਖ ਦਇਆ ਦਾ ਪੁਤਲਾ ਹੈ ਪੂਰਨ ਸਾਧੂ ਬ੍ਰਹਮ ਗਿਆਨੀ ਸਬਰ ਦੀਆਂ ਸਦੀਆਂ ਵੀ ਸਿੱਖ ਦੇ ਦਰ ਤੇ ਭਰਨ ਸ਼ਿਆਨੀ
ਇਹ ਹੋਣੀ ਵੀ ਮਿੰਤ ਕਰੇ ਡਰਦਾ ਕਾਲ ਹੁਕਮ ਸੁਣ ਮਰਸੇ ਸਿੱਖ ਨਹੀਂ ਅਖਵਾ ਸਕਦਾ ਜਿਸ ਦੇ ਹਿਰਦੇ ਦਾਨ ਵਸੇ
ਕਮਾਉਂਦਾ ਨਹੀਂ ਹੁੰਦਾ ਜੋ ਵੇਖ ਕੇ ਰੋਕੇ ਸਿੱਖ ਪਰੇ ਉਪਕਾਰ ਲਈ ਆਪਣਾ ਜਿਸਮ ਭੱਠੀ ਵਿੱਚ ਝੋਕੇ
ਦੁਖੀਆਂ ਦਾ ਹੁੰਦਾ ਕਰ ਵੇਖਣਾ ਹੱਸੇ ਸਿੱਖ ਨਹੀਂ ਅਖਵਾ ਸਕਦਾ ਜਿਸ ਦੇ ਹਿਰਦੇ ਦਾਨ ਵਸੇ
ਸਿੱਖ ਡਰੇ ਕਿਸੇ ਤੋਂ ਨਾ ਸਿੱਖ ਡਰੇ ਕਿਸੇ ਤੋਂ ਨਾ ਤੇ ਨਾ ਕਿਸੇ ਨੂੰ ਆਪ ਡਰਾਵੇ ਇਮਦਾਦ ਕਰੇ ਸੱਚ ਦੀ ਤਰਮੀ ਜੋਗਾ ਧਰਮ ਕਮਾਵੇ
ਝੂਠੇ ਨੂੰ ਤਈਆਂ ਨੇਕ ਪੁਰਸ਼ ਦੀਆਂ ਚੱਸੇ ਸਿੱਖ
ਸੱਚ ਨੇ ਕੀ ਸ਼ਰਧਾ ਲਈ ਹਿਰਦੇ ਸਦਾ ਸਿੱਖ ਦੇ ਨਰਮੀ ਗੁਰੂ ਗ੍ਰੰਥ ਪੰਥ ਦੇ ਲਈ ਰੱਖਦਾ ਸਦਾ ਤਿਆਰੀ ਧਰਮੀ
ਧਰਮ ਵਿੱਚ ਮਰਸੇ ਸਿੱਖ ਨਹੀਂ ਅਖਵਾ ਸਕਦਾ ਜਿਲਦੇ ਹਿਰਦੇ ਦਾਨ ਵਰਸੇ
ਚੁਗਲੀ ਨਿੰਦਿਆ ਤੋਂ ਰਹਿੰਦਾ ਦੂਰ ਸੁਣੇ ਨਹੀਂ ਕਰਦਾ ਇਨਸਾਫ ਲੈਣ ਬਦਲੇ ਧਰਮੀ ਜੋਗਾ ਦੁਖੜੇ ਡਰਦਾ
ਆਪ ਕਰੇ ਜਗਨੂੰ ਨੇਕੀ ਰਾਰਾ ਦੱਸੇ ਜਗਨੂੰ ਨੇਕੀ ਰਾਰਾ ਦੱਸੇ ਸਿੱਖ ਨਹੀਂ ਅਖਵਾ ਸਕਦਾ ਜਿਲਦੇ ਹਿਰਦੇ ਦਾਨ ਵਰਸੇ
ਕਾਬਰ ਸਿੱਖਾਂ ਦਾ ਪੰਜ ਕਾਬਰ ਸਿੱਖਾਂ ਦੇ ਚਰਨਾਂ ਵਿੱਚ ਖਲੋਤੇ ਰਹਿੰਦੇ ਜਗ ਪੂਜਾ ਕਰਦਾ ਜਿਹੜੇ ਨਾਮ ਹਰੀ ਦਾ ਲੈਂਦੇ
ਸਿੱਖਾਂ ਦੀ ਕੁਰਬਾਨੀ ਸਿੱਖਾਂ ਦੀ ਤਾਂ ਕਿ ਚਿੱਤਰ ਗੁਪਤ ਵੀ ਹੱਸੇ ਸਿੱਖ ਨਹੀਂ ਅਖਵਾ ਸਕਦਾ ਜਿਹਦੇ ਹਿਰਦੇ ਦਾਨ ਵਰਸੇ
ਅੱਜ ਪੂਰਾ ਬਾਣੀ ਪੜਦਾ ਨੇਕੀ ਕਰਦਾ ਦੁਖੀਆਂ ਮਜਲੂਮਾਂ ਲਈ ਹੱਸ ਕੇ ਮੌਤ ਸੂਰਮਾ ਵਰਦਾ
ਸਿੱਖ ਨਹੀਂ ਅਖਵਾ ਸਕਦਾ ਜਿਹਦੇ ਹਿਰਦੇ ਦਾਨ ਵਰਸੇ
ਸਿੱਖ ਦਾ ਹਿਰਦੇ ਨਹੀਂ ਵਿੱਚ ਸਿੱਖ ਦੇ ਹਿਰਦੇ ਦੇ ਹੁੰਦੀ ਨੇ ਕੀ ਧਰਮ ਸਚਾਈ ਸੱਚਿਆ ਜਗ ਪੁਰਸ਼ਾਂ ਦੀ ਕਰਦਾ ਧਰਮ ਰਾਜ ਅਗਵਾਈ
ਗੁਰੂ ਆਦਰ ਦਿੰਦਾ ਹੈ ਮਸਤਾ ਸਿੱਖ ਨਾ ਹੋਣ ਵਿਵਸੇ ਮਸਤਾ ਸਿੱਖ ਨਾ ਹੋਣ ਵਿਵਸੇ ਸਿੱਖ ਨਹੀਂ ਅਖਵਾ ਸਕਦਾ ਜਿਹਦੇ ਹਿਰਦੇ ਦਾਨ ਵਰਸੇ
ਸਿੱਖ ਦੇ ਹਿਰਦੇ ਵਿੱਚ ਦਇਆ ਹੁੰਦੀ ਉਹ ਮਹਾਨ ਸਿੱਖ ਹੈ ਜੋ ਗੁਰੂ ਦੀ ਬਾਣੀ ਉੱਤੇ ਭਰੋਸਾ ਰੱਖਦਾ ਉਹੀ ਸਿੱਖ ਹੈ ਜੋ ਪੰਜਾਂ ਕਕਾਰਾਂ ਦੀ ਰਹਿਤ ਮਰਿਆਦਾ ਵਿੱਚ ਹੋ ਕੇ ਗੁਰੂ ਨੂੰ ਮੁੱਖ ਰੱਖਦਾ ਗੁਰਸਿੱਖ ਸਿੱਖ ਅਤੇ ਗੁਰਸਿੱਖ ਵਿੱਚ ਅੰਤਰ ਹੈ ਸਿੱਖ ਹੁੰਦਾ ਹੈ ਸਿੱਖਣ ਵਾਲਾ ਟ੍ਰੇਨਿੰਗ ਲੈਣ ਵਾਲਾ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਇਹ ਸਰਬ ਸਾਂਝੀ ਬਾਣੀ ਇਹੀ ਸਿਧਾਂਤ ਦਿੰਦੀ ਹੈ ਕਿ ਅਸੀਂ ਸਾਰੇ ਲੋਕ ਗੁਰੂ ਨਾਨਕ ਦੇਵ ਦੇ ਮਿਸ਼ਨ ਨੂੰ ਪ੍ਰਚਾਰ ਕੇ ਗੁਰੂ ਨਾਨਕ ਦੇਵ ਜੀ ਦੀ ਮਹਾਨ ਪੁੱਤਰ ਬਾਣੀ ਦੇ ਅਸੂਲਾਂ ਮੁਤਾਬਕ ਚੱਲੀਏ ਗੁਰੂ ਦੇ ਸ਼ਬਦ ਨੂੰ ਮੱਥਾ ਟੇਕਣਾ ਗੁਰੂ ਦੇ ਸ਼ਬਦ ਦੇ ਵਿਚਾਰ ਕਰਨੀ ਅਤੇ ਉਹਦੇ ਉੱਤੇ ਆਪਣਾ ਅਮਲੀ ਜੀਵਨ ਢਾਲ ਕੇ ਅਤੇ ਚੜ੍ਹਦੀਆਂ ਕਲਾ ਵਿੱਚ ਰਹਿਣਾ ਅਸਲ ਸਿੱਖ ਉਹ ਹੈ ਜੋ ਸਿੱਖੀ ਦੇ ਅਸੂਲਾਂ ਦੇ ਮੁਤਾਬਕ ਚੱਲਦਾ ਅਤੇ ਗੁਰਸਿੱਖ ਉਹ ਹੈ ਜੋ ਹਰ ਕੰਮ ਗੁਰੂ ਨੂੰ ਮੁੱਖ ਰੱਖ ਕੇ ਕਰਦਾ ਮਨਮੁੱਖ ਉਹ ਹੈ ਜਿਹੜਾ ਕੋਈ ਕੰਮ ਕਰਨ ਤੋਂ ਪਹਿਲਾਂ ਕਹਿੰਦੇ ਇਹ ਕੰਮ ਚੰਗਾ ਹੈ ਜਾਂ ਨਹੀਂ ਆਪਣੇ ਮਨ ਦੇ ਮੁਤਾਬਕ ਕਰਦਾ ਗੁਰਸਿੱਖ ਉਹ ਹੈ ਜਿਹੜਾ ਕੋਈ ਕਾਜ ਕਰਨ ਤੋਂ ਪਹਿਲਾਂ ਕੋਈ ਕੰਮ ਕਰਨ ਤੋਂ ਪਹਿਲਾਂ ਆਪਣੇ ਗੁਰੂ ਨੂੰ ਹਾਜ਼ਰ ਨਾਜ ਸਮਝ ਕੇ ਗੁਰੂ ਦੇ ਸਾਹਮਣੇ ਅਰਦਾਸ ਬੇਨਤੀ ਜੋਦਰੀ ਕਰਦਾ ਫਿਰ ਜੋ ਗੁਰਦੇਵ ਦਾ ਹੁਕਮਨਾਮਾ ਆਉਂਦਾ ਉਸ ਹੁਕਮ ਦੇ ਮੁਤਾਬਕ ਕਰਦਾ ਉਹ ਹੈ ਗੁਰਸਿੱਖ ਗੁਰਸਿੱਖ ਅਤੇ ਸਿੱਖ ਵਿੱਚ ਕੇਵਲ ਇੰਨਾ ਅੰਤਰ ਹੈ ਇਹ ਸਾਰੇ ਹੀ ਗੁਰੂ ਦੇ ਸਿੱਖ ਸਨ ਸਿੱਖ ਸਹਿਜਧਾਰੀ ਸਿੱਖ ਵੀ ਸਨ ਪਰ ਜਿਹੜੇ ਗੁਰੂ ਦੇ ਸਿੱਖ ਗੁਰੂ ਗੋਬਿੰਦ ਸਿੰਘ ਦੇ ਖਾਤੇ ਖੰਡੇ ਬਾਟਾ ਰਾਏ ਅੰਮ੍ਰਿਤ ਛਕ ਕੇ ਤਿਆਰ ਪਰ ਤਿਆਰ ਗੁਰੂ ਕੀਆਂ ਲੜ ਲਈਆਂ ਫੌਜਾਂ ਦੇ ਤਿਆਰ ਪਰ ਤਿਆਰ ਜੋੜੇ ਗੁਰੂ ਕੇ ਸਿੱਖ ਬੈਠੇ ਸਨ ਇਹ ਦਰਬਾਰ ਵਿੱਚ ਬੈਠੇ ਹੋਏ ਕੂਹੀਆਂ ਤੱਕ ਭਰੀਆਂ ਹੋਈਆਂ ਕੜਿਆਂ ਨਾਲ ਬਾਹਾਂ ਮੋਢਿਆਂ ਉੱਤੇ ਢਾਲੇ ਪਏ ਹੋਏ ਵੀਰ ਆਸਣ ਗੁਰੂ ਕੇ ਸਿੱਖ ਲਾਲ ਕਿਲੇ ਵਿੱਚ ਜਿੱਥੇ ਗਏ ਸਿੱਖਾਂ ਨੂੰ ਕੋਈ ਖਲੋਣ ਨਹੀਂ ਸੀ ਦਿੰਦਾ ਉਸ ਮਹਾਨ ਪੁੱਤਰ ਸਥਾਨ ਉੱਤੇ ਅੱਜ ਗੁਰੂ ਕੇ ਸਿੱਖ ਬੈਠੇ ਨੇ ਕਿਉਂਕਿ ਪੁੱਤਰ ਉਦੋਂ ਹੋਇਆ ਜਦੋਂ ਗੁਰੂ ਦੇ ਸਿੱਖਾਂ ਦੀ ਚਰਨ ਛੋਹ ਇੱਥੇ ਪਈ ਹੈ ਇਸ ਤੋਂ ਪਹਿਲਾਂ ਇਹ ਬੜਾ ਜ਼ੁਲਮੀ ਕਿਲਾ ਸੀ ਜਿੱਥੇ ਬੜੇ ਜ਼ੁਲਮ ਢਾਏ ਜਾਂਦੇ ਸਨ ਉਸ ਕਿਲੇ ਵਿੱਚ ਅੱਜ ਗੁਰੂ ਦਾ ਖਾਲਸਾ ਬੈਠਾ ਸਰਦਾਰ ਜੱਸਾ ਸਿੰਘ ਦੀ ਅਗਵਾਈ ਵਿੱਚ ਸਾਰਾ ਖਾਲਸਾ ਵਿਚਾਰ ਕਰ ਰਿਹਾ ਵੀ ਹੁਣ ਕੀ ਕੀਤਾ ਜਾਵੇ ਇਸ ਦਰ ਉੱਤੇ ਆਈ ਹੋਈ ਭੈਣ ਨੂੰ ਇਸ ਦਰ ਉੱਤੇ ਆਈ ਹੋਈ ਦੇਵੀ ਨੂੰ ਇਸ ਧਰਮਣ ਭੈਣ ਨੂੰ ਕੀ ਹਾਂ ਵਿੱਚ ਜਵਾਬ ਦਿੱਤਾ ਜਾਏ ਜਾਂ ਕਿ ਨਾ ਵਿੱਚ ਜਵਾਬ ਦਿੱਤਾ ਜਾਏ ਉਸ ਵੇਲੇ ਇਹ ਸਵਾਲ ਸਾਹਮਣੇ ਆਇਆ ਕਿ ਸਭ ਤੋਂ ਪਹਿਲਾਂ ਬਘੇਲ ਸਿੰਘ ਕੋਲੋਂ ਫੈਸਲਾ ਲੈਣਾ ਚਾਹੀਦਾ ਹੈ ਜਿਸ ਬਘੇਲ ਸਿੰਘ ਨੇ ਇਹ ਏਡਾ ਵੱਡਾ ਇਕੱਠ ਬੁਲਾਇਆ ਅਤੇ ਏਡਾ ਵੱਡਾ ਇਹ ਕੰਮ ਕੀਤਾ ਬਘੇਲ ਸਿੰਘ ਨੇ ਆਖਿਆ ਖਾਲਸਾ ਜੀ ਇਹ ਗੱਲ ਮੈਂ ਨਹੀਂ ਕਰ ਸਕਦਾ ਇਹ ਕੰਮ ਪੰਜਾਂ ਸਿੰਘਾਂ ਨੂੰ ਸੌਂਪ ਦਿੱਤਾ ਜਾਵੇ ਕਿਉਂਕਿ ਕੌਮ ਦੀ ਮਹਾਨ ਸ਼ਕਤੀ ਕੌਮ ਦਾ ਮਹਾਨ ਸਰਮਾਇਆ ਤੇ ਕੌਮ ਦੇ ਗੁਰੂ ਪੰਜ ਪਿਆਰੇ ਹੁੰਦੇ ਹਨ ਇਸ ਕਰਕੇ ਪੰਜ ਤਿਆਰ ਪਰ ਤਿਆਰ ਸਿੰਘ ਜੋ ਫੈਸਲਾ ਕਰਨ ਉਹ ਸਾਰੇ ਖਾਲਸੇ ਨੂੰ ਪ੍ਰਵਾਨ ਹੋਵੇਗਾ ਪੰਜ ਸਿੰਘ ਵੀ ਪੰਜੇ ਜਥੇਦਾਰ ਹੀ ਨਿਯੁਕਤ ਕਰ ਦਿੱਤੇ ਗਏ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਗੀ ਵਾਲਾ ਜਿਸਨੇ
ਹਰਿਮੰਦਰ ਸਾਹਿਬ ਚੋਂ ਮੱਥੇ ਰੰਗੜ ਦਾ ਸਿਰ ਬੁੱਢਾ ਸਿੰਘ ਦੇ ਕਹਿਣ ਉੱਤੇ ਜਾ ਕੇ ਵੱਢ ਕੇ ਲਿਆਂਦਾ ਸੀ। ਜਿਵੇਂ ਗੁਰੂ ਕੇ ਲਾਲ ਉਹ ਸੁੱਖਾ ਸਿੰਘ ਮਾੜੀ ਕੰਬੋਗੀ ਵਾਲਾ ਵੀ ਪੰਜਾਂ ਸਿੰਘਾਂ ਵਿੱਚ ਸ਼ਾਮਿਲ ਕੀਤਾ ਗਿਆ। ਸਰਦਾਰ ਅਮਰ ਸਿੰਘ ਦਾ ਪੁੱਤਰ ਪਟਿਆਲੇ ਵਾਲੇ ਦਾ, ਸਰਦਾਰ ਅਮਰ ਸਿੰਘ ਸਰਦਾਰ ਆਲਾ ਸਿੰਘ ਦਾ ਪੁੱਤਰ ਜੋ ਪਟਿਆਲੇ ਵਾਲਾ ਸੀ ਉਹ ਵੀ ਨਾਲ ਪੰਜਾਂ ਵਿੱਚ ਸ਼ਾਮਿਲ ਕੀਤਾ ਗਿਆ। ਸਰਦਾਰ ਬਘੇਲ ਸਿੰਘ ਪੰਜਵਾਂ ਆਪ ਹੋ ਗਿਆ। ਜਦੋਂ ਪੰਜੇ ਜਰਨੈਲ ਤਿਆਰ ਕੀਤੇ ਗਏ, ਪੰਜਾਂ ਨੇ ਫੈਸਲਾ ਕੀਤਾ ਕਿ ਸਾਨੂੰ ਜਿਹੜੇ ਸਾਡੇ ਨੌ ਗੁਰਦੁਆਰੇ ਦਿੱਲੀ ਵਿੱਚ ਹਨ, ਬੰਗਲਾ ਸਾਹਿਬ, ਸੀਸਗੰਜ, ਰਕਾਬਗੰਜ, ਮੋਤੀ ਦਾ ਬਾਗ, ਦਮਦਮਾ ਸਾਹਿਬ, ਬਾਲਾ ਰਾਓ, ਬਾਲਾ ਸਾਹਿਬ, ਨਾਨਕ ਪਿਆਓ, ਮਾਤਾ ਸੁੰਦਰੀ ਜੀ, ਅਜੇ ਤਾਲਕ ਜਿਹੜੇ ਸਾਡੇ ਨੌ ਗੁਰਦੁਆਰੇ ਹਨ, ਉਹਨਾਂ ਦੀ ਕਾਰ ਸੇਵਾ ਖਾਲਸੇ ਨੂੰ ਸੌਂਪ ਦਿੱਤੀ ਜਾਏ, ਸਰਮਾਇਆ ਸਾਰਾ ਸਰਕਾਰ ਦੇ ਖਜ਼ਾਨੇ ਵਿੱਚੋਂ ਲਾਇਆ ਜਾਵੇ ਅਤੇ ਸਰਦਾਰ ਬਘੇਲ ਸਿੰਘ ਜਿੰਨਾ ਚਿਰ ਗੁਰਦੁਆਰੇ ਨਹੀਂ ਬਣਦੇ ਉਹਨਾਂ ਚਿਰ 4000 ਦਾ ਜਥਾ ਲਿਖ ਕੇ ਇੱਥੇ ਰਵੇ, ਤਾਂ ਕਿ ਉਹਨਾਂ ਸੇ ਗੁਰਦੁਆਰਿਆਂ ਦੀ ਸੇਵਾ ਇਹ ਆਪ ਆਪਣੇ ਕਰ ਕਮਲਾਂ ਦੁਆਰਾ ਕਰ ਸਕੇ। ਉਸ ਵੇਲੇ ਦੀ ਦਾਸਤਾਂ ਹੈ ਜਦੋਂ ਖਾਲਸੇ ਨੇ ਆਖਿਆ 3 ਲੱਖ ਰੁਪਈਆ ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਉਹਦਾ ਵਾਪਸ ਦਿੱਤਾ ਜਾਏ, ਖਾਲਸੇ ਨੇ ਗੁਰਮਤਾ ਕਰਕੇ ਜੋ ਫੈਸਲਾ ਕੀਤਾ ਤੇ ਫੈਸਲਾ ਸੁਣਾਇਆ ਉਸਦਾ ਵਾਤਾਵਰਣ ਕਵੀ ਨੇ ਇਹੋ ਬੇਨਤੀ ਕੀਤੀ ਹੈ ਜੀ।
ਜੱਸਾ ਸਿੰਘ ਸੂਰਦਾਰ ਲਾ ਕੇ ਬੈਠਾ ਦਰਬਾਰ ਲਾਲ ਕਿਲੇ ਵਿੱਚ ਕਰ ਭਲਾ ਮੰਗੇ ਕੁੱਲ ਦਾ ਨਾਲੇ ਕੇਸਰੀ ਨਿਸ਼ਾਨ ਸੀ ਕਿਲੇ ਤੇ ਚੁੱਲ ਦਾ, ਨਾਲੇ ਕੇਸਰੀ ਨਿਸ਼ਾਨ ਸੀ ਕਿਲੇ ਤੇ ਚੁੱਲ ਦਾ।
ਸੁਣ ਬੇਰਮਾਨੀ ਗੱਲ ਗਿਆ ਗੁੱਸੇ ਦਾ ਦਲ ਸੋਚ ਵਿੱਚ ਪੈਰ ਦਲ ਫਾਰਾ ਜਨ ਭਾਉਣ ਨੂੰ ਆਇਆ ਖਾਲਸਾ ਗੁਰੂ ਕੇ ਮੰਦਰ ਬਣਾਉਣ ਨੂੰ, ਆਇਆ ਖਾਲਸਾ ਗੁਰੂ ਕੇ ਮੰਦਰ ਬਣਾਉਣ ਨੂੰ।
ਜੱਸਾ ਸਿੰਘ ਸੂਰਦਾਰ ਲਾ ਕੇ ਬੈਠਾ ਦਰਬਾਰ ਲਾਲ ਕਿਲੇ ਕਰ ਭਲਾ ਮੰਗੇ ਕੁੱਲ ਦਾ ਨਾਲੇ ਕੇਸਰੀ ਨਿਸ਼ਾਨ ਸੀ ਕਿਲੇ ਤੇ ਚੁੱਲ ਦਾ, ਨਾਲੇ ਕੇਸਰੀ ਨਿਸ਼ਾਨ ਸੀ ਕਿਲੇ ਤੇ ਚੁੱਲ ਦਾ।
ਹੁਣ ਬੇਰਮਾਨ ਗੱਲ ਗਿਆ ਗੁੱਸਾ ਸਾਰੇ ਢਲ ਸੁੱਚ ਵਿੱਚ ਪੈਰ ਦਲ ਫਾਰਾ ਜਨ ਭਾਉਣ ਨੂੰ ਆਇਆ ਖਾਲਸਾ ਗੁਰੂ ਕੇ ਮੰਦਰ ਬਣਾਉਣ ਨੂੰ, ਖਾਲਸਾ ਗੁਰੂ ਕੇ ਮੰਦਰ ਬਣਾਉਣ ਨੂੰ।
ਸੁੰਦਰ ਕੇ ਵਿਚਾਰ ਗੁਰ ਮਤਾ ਕਰ ਤਿਆਰ ਸਮਝਾਇਆ ਨਾਲ ਪਿਆਰ ਬੇਗ ਮਾਂ ਵਜ਼ੀਰ ਨੂੰ ਦਿੱਤਾ ਹੌਸਲਾ ਸਿੰਘਾਂ ਨੇ ਦਿਲੋਂ ਦਿਲਗੀਰ ਨੂੰ, ਦਿੱਤਾ ਹੌਸਲਾ ਸਿੰਘਾਂ ਨੇ ਦਿਲੋਂ ਦਿਲਗੀਰ
ਨੂੰ। ਕਿਸਾਨ ਸਿੰਘ ਕਰਤਾ ਬਿਆਨ ਮਰੇ ਸੈਂਕੜੇ ਜਵਾਨ ਸ਼ਾਨ ਚਮਕਾਉਣ ਨੂੰ ਆਇਆ ਖਾਲਸਾ ਗੁਰੂ ਕੇ ਮੰਦਰ ਬਣਾਉਣ ਨੂੰ, ਆਇਆ ਖਾਲਸਾ ਗੁਰੂ ਕੇ ਮੰਦਰ ਬਣਾਉਣ ਨੂੰ।
ਕੱਤੀ ਮਾਇਆ 3 ਲੱਖ ਉਹ ਕੱਤੀ ਮਾਇਆ 3 ਲੱਖ ਦਿੱਤੀ ਰੇ ਨਜ਼ਰਾਂ ਦੱਸ, ਕੁੱਠੀ ਮਾਇਆ 3 ਲੱਖ ਦਿੱਤੀ ਨਜ਼ਰਾਂ ਰੱਖ, ਪੂਰੋ ਦੁਖੀਆਂ ਦਾ ਪੱਖ ਸਿਮਰੂ ਸੁਣਾਉਂਦੀ ਏ ਅੱਗੇ ਵਾਸਤੇ ਸਿੰਘਾਂ ਦੇ ਵਾਰ ਵਾਰ ਪਾਉਂਦੀ ਏ, ਅੱਗੇ ਵਾਸਤੇ ਸਿੰਘਾਂ ਦੇ ਵਾਰ ਵਾਰ ਪਾਉਂਦੀ
ਏ। ਸਥਾਨ ਗੁਰਦੁਆਰੇ ਬਣ ਜਾਣ ਬੜੇ ਖਾਲਸੇ ਨਿਸ਼ਾਨ ਦੀ ਦਰਸ ਪਾਉਣ ਆਇਆ ਖਾਲਸਾ ਗੁਰੂ ਕੇ ਮੰਦਰ ਬਣਾਉਣ ਨੂੰ, ਆਇਆ ਖਾਲਸਾ ਗੁਰੂ ਕੇ ਮੰਦਰ ਬਣਾਉਣ ਨੂੰ।
ਹੋਰ ਚਾਰ ਗੁਜ਼ਾਰ ਰਹੇ ਦਿੱਲੀ ਵਿੱਚ ਘਰ ਇੱਕ ਸਿੱਖ ਸਰਦਾਰ ਜੋ ਜਗੀਰ ਲਵੇਗਾ ਗੁਰੂ ਮੰਦਰ ਖਜ਼ਾਨੇ ਚੋਂ ਬਣਾਉਂਦਾ ਰਵੇਗਾ, ਗੁਰੂ ਮੰਦਰ ਖਜ਼ਾਨੇ ਚੋਂ ਬਣਾਉਂਦਾ ਰਵੇਗਾ।
ਸਾਡਾ ਰੱਖ ਵਾਲੀ ਹਿੰਦ ਜਿੱਥੇ ਵਾਰੀ ਗੁਰੂ ਜਿੰਦ ਦੇ ਦੀਦਾਰ ਪਾਉਣ ਨੂੰ ਆਇਆ ਖਾਲਸਾ ਗੁਰੂ ਕੇ ਮੰਦਰ ਬਣਾਉਣ ਨੂੰ, ਆਇਆ ਖਾਲਸਾ ਗੁਰੂ ਕੇ ਮੰਦਰ ਬਣਾਉਣ ਨੂੰ।
ਜੱਸਾ ਸਿੰਘ ਸੂਰਦਾਰ ਹੋਰ ਸਿੰਘ ਹੁਸ਼ਿਆਰ ਜੰਗੀ ਜੋਧੇ ਵਫਾਦਾਰ ਕਹੇ ਬਘੇਲ ਸਿੰਘ ਨੂੰ, ਸਿੰਘ ਅੱਜ ਕੱਢ ਲੋ ਦਿਲਾਂ ਦੇ ਵਿੰਗ ਨੂੰ, ਸਿੰਘ ਅੱਜ ਕੱਢ ਲੋ ਦਿਲਾਂ ਦੇ ਵਿੰਗ ਨੂੰ।
ਸਖੇ ਮਤਦਾਰ ਨਾਲ ਰਹੇ ਕਿਲੇ ਵਿੱਚ ਟੈਲ ਤੇ ਮੁਗਲ ਬਣ ਫੈਲਦੇ ਨਾ ਤਾਂ ਸੁਣਾਉਣ ਨੂੰ ਆਇਆ ਖਾਲਸਾ ਗੁਰੂ ਕੇ ਮੰਦਰ
خالصے نے دلی وچ اس طرح کروائی اتے دلی دے تخت تے خالصے نے اس طرح قبضہ کیتا اتے سرب سانجی بانی جو اج مہان قوم دی سیوا کر رہی ہے اس دلی وچ چڑھدیاں کلا نال او دے آشے مطابق اج تواڈے سامنے خالسا چڑھدیاں کلا نال چڑھدی کلا نال سیوا کر رہے پیار بچاؤ حاجی گھر پروان کرو تے گج کے آکھو خالسا جی واہ گرو جی کا خالسا واہ گرو جی کی فتح